ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੈ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਾਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਮਹਾਨ ਪਵਿੱਤਰ ਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਵਧੂ ਪੁਰਖ ਵਧਾਤੇ ਤਾਂ ਤੋਂ ਸੋਹਿਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਗਰੀ ਪਾਵਨ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅਥਵਾ ਰਾਮਦਾਸ ਸਰੋਵਰ ਜਿਹਦੇ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦਰੇਡਿਆਂ ਤੱਕ ਬੈਠਾ ਗੁਰੂ ਕਾ ਸਿੱਖ ਮਨ ਵਿੱਚ ਇਹ ਭਾਵਨਾ ਰੱਖਦਾ ਹੈ, ਮਨ ਵਿੱਚ ਇੱਛਾ ਰੱਖਦਾ ਹੈ ਕਿ ਸਤਿਗੁਰੂ ਜੀ ਸਾਨੂੰ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਹੋਣ, ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਗੁਰੂ ਕੇ ਸਿੱਖ ਅਰਦਾਸ ਵਿੱਚ ਵੀ ਬੇਨਤੀ ਕਰਦੇ ਨੇ, ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਅੱਜ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ, ਬਹੁਤ ਹੀ ਵਡਭਾਗੀ ਗੁਰੂ ਕੀ ਸਿੱਖ ਸੰਗਤ ਮਾਈ ਭਾਈ ਸ਼ਰਧਾ ਭਾਵਨਾ ਲੈ ਕੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੇ ਹੋ। ਬਹੁਤ ਸਾਰੀਆਂ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਹਨ, ਬਹੁਤ ਸਾਰੀਆਂ ਸੰਗਤਾਂ ਦਰਸ਼ਨ ਇਸ਼ਨਾਨ ਕਰ ਚੁੱਕੀਆਂ ਹਨ। ਇਹ ਸਤਿਗੁਰੂ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ, ਉਸ ਦੀ ਰਹਿਮਤ ਨਾਲ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। इस लई उसका बारंबार शुक्र है, धन्नवाद है। सतगुरु जी ने सानू इस भाग बख्शिश किया है। उपरंत खालसा जी, आपां सभना ने सतगुरु की बख्शिश द्वारा बहुत सारिया श्रद्धालु गुरु कियां सिख संगतां ने गुरु की बाणी का मनोहर कीर्तन सरवण किया है, जो कलयुग का मुख साधन है, प्रभु की बंदगी का, प्रभु की भगती का, प्रभु सुमेल का। कलयुग में कीर्तन प्रधाना गुरमुख जपिया लाए ध्याना, वो महान कीर्तन की रतन, रतने के बराबर की हैं जो गुरु की कीर्ति है, महिमा है। आसा जी की वार का कीर्तन रागी जत्थे ने बहुत ही श्रद्धा भावना नाल सतगुरु सच्चे पातशाह की कृपा दे सदका कीर्तन सरवण करवाया है। आओ हुण कुछ समय लई जो सतगुरु पातशाह जी ने कृपा की अथवा रोज़ के नियम अनुसार सचखंड श्री हरिमंदर साहब जी तो आए हुए श्री मुखवाक की विचार आप सांझी करनी, सतगुरु की बाणी तो वध लाभ प्राप्त करना है जिन्ना भी हो सके, क्योंकि सतगुरु पातशाह जी आप ही कृपा करते ने। मत कोई ख्याल करे कि मैं इसका संपूर्ण व्याख्यान कर देवगा, मैं इसकी कथा कर देवगा। ये तो भाई अपनी गुरसिखां की श्रद्धा है कि आपां आनंद मानना है, गुरु की वडियाई गुरु की महिमा याद करनी है। नहीं तो सतगुरु जी समझाते ने, तेरे कवन कवन गुण कह कह गावा, तू साहेब गुणी निधाना, तुमरी महिमा वर्णना साको, तू ठाकर ऊच भगवाना। महाराज तेरे गुण नहीं वर्णन किए जा सकते, पर जिन्हों गुणा के जिमें आकाश में पंछी अडारिया मारते ने आनंद लेंदे ने, इस तरह गुरु के सिख सतगुरु सच्चे पातशाह जी महापवित्र बाणी का आनंद माण सकते हैं। सतगुरु बाणी तो आप सीध प्राप्त कर सकते हैं, उपदेश ग्रहण कर सकते हैं। आओ मन चित एकाग्र करके जो गुरु के सिख हले इधर उधर तुरे फिरते हैं, उन्होंने बेनती है कि बहुत ही श्रद्धा भावना नाल जो धन गुरु अर्जन साहब सच्चे पातशाह जी ने आपां नूं उपदेश बख्शिश किया है, उस उपदेश विच चित जोड़िए। सतगुरु जी कृपा करनगे महान, साडी यात्रा सफली होवेगी, साडा जीवन सफला होवेगा। आओ सतगुरु पातशाह जी का आपां उपदेश सांझा करन तों पहलां सारी संगत गज के फतेह बुलाओ। वाहिगुरू जी का खालसा, वाहिगुरू जी की फतेह। आओ सतगुरु जी कृपा कर रहे हैं, सारी संगत एकाग्र चित हो के सतगुरु जी का उपदेश सरवण करिए जी।
सतनाम श्री वाहे गुरु साहिब जी, तनासरी महला पंजवा, घर बारवा, एक ओंकार सतगुर प्रसाद।
सतगुरु जी कृपा करते ने तनासरी रागणी दे विच सतगुरु जी ने यह महान गुरु का उपदेश, गुरु के बचन गुरबाणी उचारण की है। सो शहीदां दे सरताज बाणी के बोहित गुरु शांति दे पुंज जगत नूं तारनहार सर्वशक्तिमान गुरु गरीब नवाज धन गुरु अर्जन साहब सच्चे पातशाह जी ने यह महान कृपा की है। बारहवें कर सुर ताल दे विच इस शब्द नूं गाउण दी आग्या है, इहदा कीर्तन करन दी आग्या है। एक ओंकार सतगुर प्रसाद, सतगुरु जी मंगल करदे हन कि इको एक अकाल पुरख वाहिगुरु सारिआं दा रखक है, सारिआं दा करता है, सारिआं दी पालण करन वाला है। सो उह सुते प्रकाश है ओंकार, जिदे पसारे दे अंदर है सारा कुछ, दुनिया दे पसारे उपर उसका कंट्रोल है, उसके अधीन है। सो ओ एडी शक्ति का मालक अकाल पुरख वाहिगुरु, जिस की प्राप्ति किवें हो सकती है सतगुर प्रसाद, जदों उस सच्चे गुरु की प्रसाद कृपा हो जाए, रहमत हो जाए। सतगुरु सच्चे पातशाह जी ने ये मंगल बार बार किया, क्योंकि झूठे गुरुआं दा ਝੂਠੀਆਂ ਦੁਕਾਨਾਂ ਦਾ ਬੜਾ ਵੱਡਾ ਪਸਾਰਾ ਹੈ। ਥਾਂ ਥਾਂ 'ਤੇ ਕੋਈ ਹੱਥ ਜੇ ਖੋਲ੍ਹ ਕੇ ਕਹਿ ਦਿੰਦੇ ਆਓ ਤੁਹਾਨੂੰ ਨਿਰੰਕਾਰ ਦੇ ਦਰਸ਼ਨ ਕਰਾ ਦਿੰਦੇ ਆ, ਕੋਈ ਹੋਰ ਤਰੀਕੇ ਵਰਤਦੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਵਾਸਤੇ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕੇ ਸਿੱਖੋ ਸ਼ਰਧਾ ਰੱਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ 'ਤੇ, ਗੁਰੂ ਕੇ ਸ਼ਬਦ 'ਤੇ, ਗੁਰਬਾਣੀ 'ਤੇ, ਕਿਉਂਕਿ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨੰਗ। ਇਸ ਵਾਸਤੇ ਭਾਈ ਗੁਰੂ ਦੀ ਕਿਰਪਾ ਤੋਂ ਬਿਨਾਂ ਉਸਦੀ ਪ੍ਰਾਪਤੀ ਨਹੀਂ ਹੋ ਸਕਦੀ, ਉਸਦੀ ਸਮਝ ਨਹੀਂ ਆ ਸਕਦੀ, ਅਸੀਂ ਉਸ ਅਕਾਲ ਪੁਰਖ ਦੀ ਮਿਤ ਮਰਜ਼ਾਦਾ ਨੂੰ ਨਹੀਂ ਜਾਣ ਸਕਦੇ। ਜਦੋਂ ਤੱਕ ਅਸੀਂ ਨਹੀਂ ਜਾਣਦੇ ਭਾਈ ਉਹਦੇ ਨਾਲ ਪ੍ਰੀਤ ਕਿਵੇਂ ਬਣੇਗੀ, ਉਹਦੇ ਨਾਲ ਪ੍ਰੇਮ ਕਿਵੇਂ ਬਣੇਗਾ। ਇਹ ਉਸਦੀ ਪ੍ਰਸਾਦ ਕਿਰਪਾ ਹੈ ਕਿ ਸਾਨੂੰ ਸਤਿਗੁਰੂ ਜੀ ਨੇ ਰਹਿਮਤ ਕਰਕੇ ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ ਹੈ, ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਹੈ, ਪੰਜਾਂ ਪਿਆਰਿਆਂ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਰਸਤਾ ਦਿਖਾਇਆ ਹੈ। ਇਹ ਉਸਦੀ ਪ੍ਰਸਾਦ ਹੈ, ਉਹਦੀ ਕਿਰਪਾ ਹੈ ਭਾਈ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇਖੋ ਕਿ ਸਾਰੇ ਸਿੱਖਾਂ ਨੂੰ ਮਹਾਰਾਜ ਨੇ ਉਪਦੇਸ਼ ਦੇ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵਾ ਹੈ। ਇਹ ਉਹਦੀ ਕਿਰਪਾ, ਕੋਈ ਬੰਧਨ ਨਹੀਂ ਕਿ ਕੌਣ ਨਾਮ ਨਹੀਂ ਧਿਆ ਸਕਦਾ, ਕਿਹਦੇ ਉੱਪਰ ਕੋਈ ਰੁਕਾਵਟ ਹੈ, ਕੋਈ ਰੁਕਾਵਟ ਨਹੀਂ। ਇਹ ਉਸਦੀ ਪ੍ਰਸਾਦ ਹੈ, ਉਹਦੀ ਕਿਰਪਾ ਹੈ, ਉਸਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਬੰਦਨਾ ਹਰ ਬੰਦਨਾ,
ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਮਨੁੱਖ ਮਨੁੱਖ ਦੀ ਵੰਦਨਾ ਕਰਦਾ ਹੈ, ਨਮਸਕਾਰਾਂ ਕਰਦਾ, ਡੰਡੌਤ ਕਰਦਾ ਹੈ, ਆਪਣਾ ਸਵਾਰਥ ਪੂਰਾ ਕਰਨ ਵਾਸਤੇ ਝੂਠੇ ਗੁਣ ਗਾਉਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਆ ਗੁਰਸਿੱਖੋ ਬੰਦਨਾ ਹਰ ਬੰਦਨਾ, ਜੇ ਨਮਸਕਾਰ ਕਰਨੀ ਹੈ, ਡੰਡੌਤ ਬੰਦਨ ਕਰਨੀ ਹੈ, ਤਾਂ ਫਿਰ ਕਿਹਨੂੰ ਕਰਨੀ ਹੈ ਹਰ ਬੰਦਨਾ? ਕਹਿੰਦੇ ਭਾਈ ਉਸ ਅਕਾਲ ਪੁਰਖ ਨੂੰ ਵੰਦਨਾ ਕਰੋ, ਉਸ ਪਰਮੇਸ਼ੁਰ ਨੂੰ ਵੰਦਨਾ ਕਰੋ। ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਆਪ ਕਿਰਪਾ ਕਰੋ, ਫਿਰ ਉਹਨੂੰ ਵੰਦਨਾ ਕਰੋ। ਅਤੇ ਮਹਾਰਾਜ ਕਹਿੰਦੇ ਭਾਈ ਅਸੀਂ ਵੰਦਨਾ ਕਰਨ ਦਾ ਤਰੀਕਾ ਵੀ ਦੱਸਦੇ ਹਾਂ।
ਗਾਵੋ ਗੋਪਾਲ ਰਾਏ,
ਰਾਏ ਨਾਮ ਹੈ ਪ੍ਰਕਾਸ਼ ਦਾ, ਜਿਸਨੇ ਧਰਤੀ ਨੂੰ ਵੀ ਪ੍ਰਕਾਸ਼ਮਾਨ ਕੀਤਾ, ਧਰਤੀ ਨੂੰ ਵੀ ਆਸਰਾ ਦਿੱਤਾ। ਰਾਏ ਰਾਜਾ ਰੂਪ ਹੈ, ਮਾਲਕ ਹੈ, ਜਿਹੜਾ ਪ੍ਰਿਥਵੀ ਦਾ ਮਾਲਕ ਹੈ, ਉਹ ਪ੍ਰਭੂ ਮਾਲਕ। ਇੱਕ ਥਾਂ ਦੀ ਪ੍ਰਿਥਵੀ ਨਹੀਂ ਕਿ ਇਕੱਲੇ ਭਾਰਤ ਦੀ ਪ੍ਰਿਥਵੀ ਹੈ, ਨਹੀਂ ਭਾਈ, ਉਹ ਤਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਉਹ ਤਾਂ ਕੋਟ ਬ੍ਰਹਿਮੰਡਾਂ ਦਾ ਮਾਲਕ ਹੈ। ਉਸ ਪ੍ਰਭੂ ਦੇ ਗੁਣ ਗਾਉਣਾ ਕਰੋ ਭਾਈ। ਭਗਤ ਕਬੀਰ ਜੀ, ਬਾਬਾ ਫਰੀਦ ਜੀ ਬਹੁਤ ਹੀ ਵਿਰਾਗ ਵਿੱਚ ਕਹਿੰਦੇ ਨੇ ਕਿ ਜਿਹੜਾ ਸਿਰ ਸਾਈਂ ਦੇ ਅੱਗੇ ਨਹੀਂ ਨਿਭਦਾ ਉਹ ਸਿਰ ਹੀ ਉਤਾਰ ਦੇਣਾ ਚਾਹੀਦਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਸ਼ਬਦ 'ਤੇ ਮੋਹਰ ਲਾਈ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਤਾਰ, ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਡਾਰ। ਕਿ ਜਿਹੜਾ ਪਰਮੇਸ਼ੁਰ ਦੇ ਅੱਗੇ ਸਿਰ ਨਿਮਦਾ ਹੀ ਨਹੀਂ ਅਤੇ ਉਸ ਸਿਰ ਦੀ ਸਮਝ ਕੀ ਆ? ਜਿੱਥੋਂ ਸਾਨੂੰ ਸਾਰੇ ਗੁਣ ਪ੍ਰਾਪਤ ਹੋਣੇ ਨੇ ਅਤੇ ਜੇ ਅਸੀਂ ਉੱਥੇ ਆ ਕੇ ਝੁਕਦੇ ਨਹੀਂ, ਨਮਸਕਾਰ ਨਹੀਂ ਕਰਦੇ। ਸਤਿਗੁਰੂ ਨੇ ਇਹ ਤਰੀਕਾ ਦੱਸਿਆ ਕਿ ਭਾਈ ਗੁਰੂ ਕੇ ਸਿੱਖੋ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੋਂ ਖਾਓ ਅਤੇ ਫਿਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕਰੋ, ਮੱਥਾ ਟੇਕੋ, ਧਰਤੀ ਉੱਪਰ ਸਿਰ ਲਾ ਕੇ ਇਹ ਸਮਝ ਕੇ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ ਰਹੇ ਹਾਂ। ਇੱਕ ਵਾਰੀ ਬਾਬਾ ਫਰੀਦ ਜੀ ਨੂੰ ਪੁੱਛਣ ਲੱਗੇ ਕਿ ਬਾਬਾ ਜੀ, ਭਗਤ ਜੀ, ਦੇਖੋ ਬੜਾ ਅਸੀਂ ਸਮਾਂ ਲਾ ਕੇ ਬੜੀ ਯੁਗ ਦੇ ਨਾਲ ਦਸਤਾਰ ਸਜਾਉਂਦੇ ਹਾਂ, ਪੱਗ ਬੰਨ੍ਹਦੇ ਹਾਂ, ਅਤੇ ਜੇ ਧਰਤੀ 'ਤੇ ਮੱਥਾ ਲਾਵਾਂਗੇ ਉਸ ਪੱਗ ਨੂੰ ਮਿੱਟੀ ਲੱਗੇਗੀ, ਮੈਲੀ ਹੋ ਜਾਏਗੀ, ਅਤੇ ਫਿਰ ਜੇ ਨਾ ਵੀ ਸਿਰ 'ਤੇ ਧਰਤੀ 'ਤੇ ਸਿਰ ਲਾਵਾਂਗੇ ਫਿਰ ਕੀ ਹੋ ਜਾਏਗਾ? ਅਤੇ ਭਗਤ ਫਰੀਦ ਜੀ ਕਹਿੰਦੇ ਭੁਲੇਖੇ ਵਿੱਚ ਹੋ, ਕਿਹੜੀ ਮਿੱਟੀ ਤੋਂ ਡਰਦੇ ਹੋ? ਉਹਨਾਂ ਸ਼ਬਦ ਉਚਾਰਿਆ ਫਰੀਦਾ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਜਿਹੜੇ ਸਿਰ 'ਤੇ ਤੂੰ ਇੰਨੀ ਸੋਹਣੀ ਦਸਤਾਰ ਸਜਾਈ ਹੈ ਇਹ ਵੀ ਤਾਂ ਮਿੱਟੀ ਹੋ ਜਾਣਾ। ਤੇ ਉਹ ਚਰਨ ਧੂੜੀ ਨੂੰ ਮਿੱਟੀ ਸਮਝੀ ਬੈਠਾ ਤੂੰ, ਵੇਖੀ ਕਿਤੇ ਭੁਲੇਖੇ ਵਿੱਚ ਨਹੀਂ ਮੈਂ ਭੁਲਾਵਾ ਪੱਗਦਾ। ਕਹਿੰਦੇ ਮੈਨੂੰ ਭੁਲੇਖਾ ਪੱਗਦਾ ਹੀ ਪਿਆ, ਮੇਰੀ ਪੱਗ ਨਾ ਮੈਲੀ ਹੋ ਜਾਏ। ਨਹੀਂ ਮਹਾਰਾਜ, ਕਹਿੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਇੱਥੇ ਭਾਈ ਗੁਰਦਾਸ ਜੀ ਨੇ ਬੜੀ ਕਿਰਪਾ ਕੀਤੀ ਸਾਨੂੰ ਸਮਝਾਉਣ ਦਾ, ਬੜਾ ਸੋਹਣਾ ਤਰੀਕਾ ਭਾਈ ਸਾਹਿਬ ਦਾ। ਅਤੇ ਉਹਨਾਂ ਨੇ ਦਰਸਾਉਣਾ ਕੀਤਾ ਹੈ ਕਿ ਭਾਈ ਜਿਹੜਾ ਸਿਰ ਪਰਮਾਤਮਾ ਦੇ ਅੱਗੇ ਝੁਕਦਾ ਹੀ ਨਹੀਂ, ਉਹ ਸਿਰ ਦਾ ਕੀ ਕਰਨਾ? ਕਹਿੰਦੇ ਜੋ ਸਿਰ ਗੁਰੂ ਨਾਨਕ ਲੱਗਾ ਗੁਰ ਲੱਗਾ ਨਾ ਚਰਨੀ, ਜੋ ਸਿਰ ਗੁਰੂ ਨਾਨਕ ਨਿਵੈ ਗੁਰ ਲੱਗਾ ਨਾ ਚਰਨੀ। ਕਹਿੰਦੇ ਜਿਹੜਾ ਸਿਰ ਗੁਰੂ ਦੇ ਸਾਹਮਣੇ ਝੁਕਦਾ ਨਹੀਂ, ਗੁਰੂ ਦੇ ਚਰਨਾਂ 'ਤੇ ਆ ਕੇ ਉਹ ਆਪਣਾ ਸਿਰ ਲਾਉਂਦਾ ਨਹੀਂ, ਉਹ ਚਰਨਾਂ ਦਾ ਸਿਰ ਲੱਗਾ ਹੀ ਨਹੀਂ। ਅਤੇ ਕਹਿੰਦੇ ਸਾਰੇ ਅੰਗਾਂ ਦੀ ਭਾਈ ਗੁਰਦਾਸ ਜੀ ਨੇ ਇੱਥੇ ਵਿਆਖਿਆ ਕੀਤੀ। ਕਹਿੰਦੇ ਤ੍ਰਿਗ ਸਿਰ ਗੁਰ ਨਾ ਨਿਵੈ ਗੁਰ ਲੱਗਾ ਨਾ ਚਰਨੀ। ਕਹਿੰਦੇ ਤ੍ਰਿਕਾਰ ਆ ਉਸ ਸਿਰ ਨੂੰ ਜਿਹੜਾ ਗੁਰੂ ਦੇ ਚਰਨਾਂ 'ਤੇ ਆ ਕੇ ਨਹੀਂ ਨਿਭਦਾ। ਅਤੇ ਕਹਿੰਦੇ ਤ੍ਰਿਗ ਲੋਇਨ ਗੁਰ ਸ਼ਬਦ ਬਿਨ ਪੇਖੈ ਪਰ ਤਰਨੀ। ਕਹਿੰਦੇ ਉਹ ਲੋਇਨ ਉਹ ਅੱਖਾਂ ਵੀ ਤ੍ਰਿਕਾਰਯੋਗ ਨੇ ਜਿਹੜੀਆਂ ਗੁਰੂ ਸ਼ਬਦ ਦੇ ਦਰਸ਼ਨ ਨਹੀਂ ਕਰਦੀਆਂ, ਬਲਕਿ ਸੰਗਤਾਂ ਵਿੱਚ ਆ ਕੇ ਵੀ ਪਰਾਈਆਂ ਇਸਤਰੀਆਂ ਦੇ ਰੂਪ ਤੱਕਦੀਆਂ ਨੇ। ਤ੍ਰਿਗ ਲੋਇਨ ਗੁਰ ਸ਼ਬਦ ਬਿਨ, ਕਹਿੰਦੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਤ੍ਰਿਗ ਨੇ ਲੋਣ। ਤ੍ਰਿਗ ਸ਼ਰਵਣ ਗੁਰ ਸ਼ਬਦ ਬਿਨ ਸੁਣ ਨਿਵੈ ਕਰਨੀ। ਕਹਿੰਦੇ ਜਿਹੜਾ ਕਰਨੀ ਦੇ ਵਿੱਚ ਨਹੀਂ ਜੁੜਿਆ ਸ਼ਬਦ ਨੂੰ ਸੁਣ ਕੇ, ਉਹ ਲੋਇਨ ਵੀ ਕੀ ਕਰਨੇ ਆ? ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਅਤੇ ਸਤਿਗੁਰੂ ਜੀ ਫਰਮਾਉਂਦੇ ਨੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਸ ਪ੍ਰਿਥਵੀ ਦੇ ਮਾਲਕ ਪ੍ਰਭੂ ਦੇ ਗੁਣਾਂ ਨੂੰ ਭਾਈ ਗਾਉਣਾ ਕਰੋ, ਉਹਦੀ ਬਾਣੀ ਪੜ੍ਹੋ, ਵਾਹਿਗੁਰੂ ਦਾ ਸਿਮਰਨ ਕਰੋ, ਇਹ ਉਸ ਨੂੰ ਬੰਦਨਾ ਕਰਨ ਦਾ ਤਰੀਕਾ ਹੈ। ਅਤੇ ਮਹਾਰਾਜ ਨੇ ਇੱਥੇ ਸਾਨੂੰ ਸੁਚੇਤ ਵੀ ਕੀਤਾ ਹੈ, ਸੀਸ ਨਵਾਇਆ ਕਿਹਾ ਥਿਆ ਜੇ ਹਿਰਦੇ ਕੁਸੁੱਧਾ ਜਾਏ, ਜੇ ਭਾਈ ਮਨ ਦੇ ਵਿੱਚ ਖੋਟ ਹੈ ਤਾਂ ਸੀਸ ਨਵਾ ਕੇ ਸੰਗਤ ਨੂੰ ਦਿਖਾਉਣਾ ਵੀ ਲੋਕਾਂ ਨੂੰ ਰਿਝਾਉਣ ਦੀ ਖਾਤਰ, ਉਹਦਾ ਕੋਈ ਫਾਇਦਾ ਨਹੀਂ। ਇਸ ਵਾਸਤੇ ਭਾਈ ਨਾਲ ਸ਼ਰਧਾ ਅਤੇ ਭਾਵਨਾ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਗਟ ਕੀਤੀ ਹੈ ਕਿ ਭਾਈ ਬੰਦਨਾ ਹਰ ਬੰਦਨਾ ਕੀ ਫਾਇਦਾ ਹੋਏਗਾ? ਕਹਿੰਦੇ ਬੰਦਨਾ ਹਰ ਬੰਦਨਾ ਜਿਹੜਾ ਪਰਮਾਤਮਾ ਨੂੰ ਬੰਦਨਾ ਕਰੇਗਾ, ਗੁਣ ਗਾਵੇਗਾ, ਹਰ ਬੰਦਨਾ ਦੁਨੀਆਂ ਦਾ ਹਰ ਮਨੁੱਖ ਉਸ ਨੂੰ ਬੰਦਨਾ ਕਰੇਗਾ। ਬੰਦਨਾ ਹਰ ਬੰਦਨਾ ਕਹਿੰਦੇ ਜਿਹੜਾ ਬੰਦਨਾ ਕਰੇਗਾ, ਨਮਸਕਾਰ ਕਰੇਗਾ, ਸ਼ਰਧਾ ਭਾਵਨਾ ਦੇ ਨਾਲ ਸਤਿਗੁਰ ਦੇ ਚਰਨਾਂ 'ਤੇ ਨਿਵੇਗਾ, ਹਰ ਬੰਦਨਾ ਕਹਿੰਦੇ ਹਰ ਬੰਧਨ ਉਹਦੇ ਕੱਟੇ ਜਾਣਗੇ, ਕੋਈ ਬੰਧਨ ਹਰ ਲਵੇਗਾ, ਕੋਈ ਬੰਧਨ ਉਹਦੇ ਬਾਕੀ ਰਹਿ ਨਹੀਂ ਜਾਣ। ਸਤਿਗੁਰੂ ਪਾਤਸ਼ਾਹ ਜੀ ਬੰਧਨ ਨਾਮ ਜੇਲਖਾਨੇ ਦਾ ਹੈ, ਅਤੇ ਕੇਵਲ ਇੱਥੇ ਹੀ ਨਹੀਂ ਉਹ ਜਮਾਂ ਦੇ ਬੰਧਾਂ ਤੋਂ ਵੀ ਛੁੱਟ ਜਾਵੇਗਾ। ਮਹਾਰਾਜ ਕਹਿੰਦੇ ਬੰਦਨਾ ਹਰ ਬੰਦਨਾ ਉਹ ਸਾਰੀ ਅਕਾਲ ਪੁਰਖ ਵਾਹਿਗੁਰੂ ਦੇ ਕੀਤੀ ਹੋਈ ਚਰਨਾਂ 'ਤੇ ਬੰਦਨਾ ਦਾ ਇਹ ਸਾਨੂੰ ਸੁਭਾਗ ਪ੍ਰਾਪਤ ਹੋਏਗਾ। ਬਲਕਿ ਅਸੀਂ ਇਸ ਗੱਲ ਨੂੰ ਯਾਦ ਰੱਖੀਏ, ਗੁਣ ਗਾਵੋ ਗੋਪਾਲ ਰਾਏ, ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ।
ਰਹਾਉ
ਦੇ ਕੇ ਕਿਰਪਾ ਕਰਦੇ ਹਨ,
ਵੱਡਾ ਭਾਗ ਭੇਟੇ ਗੁਰਦੇਵਾ।
ਬਹੁਤ ਵੱਡਿਆਂ ਭਾਗਾਂ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਹੋਈ ਸਾਨੂੰ, ਵੱਡੇ ਭਾਗ ਭੇਟੇ ਗੁਰਦੇਵਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ ਕਿਰਪਾ ਕਰਕੇ ਸਾਨੂੰ ਫਰਮਾ ਰਹੇ ਨੇ, ਉਹ ਆਪਣਾ ਵੀ ਦੱਸ ਰਹੇ ਨੇ ਕਿ ਸਾਡੇ ਪੂਰਵਲੇ ਕਰਮ ਚੰਗੇ ਸਨ ਕਿ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਪ੍ਰਾਪਤ ਹੋਇਆ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਸਾਡਾ ਆਉਣਾ ਹੋਇਆ। ਵੱਡਾ ਭਾਗ ਭੇਟਾ ਗੁਰਦੇਵਾ, ਇਹ ਤਾਂ ਵੱਡਿਆਂ ਭਾਗਾਂ ਦੇ ਕਰਕੇ ਸਾਡਾ ਮਿਲਾਪ ਹੋਇਆ ਪੂਰਨ ਗੁਰੂ ਨਾਲ, ਪੂਰਨ ਗੁਰਾਂ ਦੇ ਨਾਲ ਸਾਡੀ ਭੇਟਾ ਵਾਰਤਾ ਸਾਡਾ ਮਿਲਾਪ ਹੋਇਆ ਹੈ।
ਕੋਟ ਪਰਾਦ ਮਿਟੇ ਹਰ ਸੇਵਾ,
ਕਹਿੰਦੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਤੇ ਉਸ ਪੂਰੇ ਪ੍ਰਭੂ ਪਰਮਾਤਮਾ ਨੂੰ ਮਿਲ ਕੇ ਕਹਿੰਦੇ ਕਰੋੜਾਂ ਹੀ ਪਾਪ ਖਤਮ ਹੋ ਜਾਣੇ ਨੇ। ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਨੇ ਕਿ ਭਾਈ ਇੱਕ ਪਾਪ ਨਹੀਂ, ਮਹਾਰਾਜ ਜੀ ਦਾ ਹੁਕਮ ਹੈ ਕਿ ਭਾਈ ਜਦੋਂ ਪਰਮਾਤਮਾ ਸ਼ੁਭ ਦ੍ਰਿਸ਼ਟੀ ਕਰ ਦੇਵੇ ਨਾ, ਕਿਰਪਾ ਦ੍ਰਿਸ਼ਟੀ ਕਰ ਦੇਵੇ, ਗੁਰੂ ਕੇ ਸਿੱਖ ਦੇ ਕਰਮ ਦੇਖ ਕੇ, ਸੇਵਾ ਦੇਖ ਕੇ, ਸਿਮਰਨ ਦੇਖ ਕੇ ਉਹਦੀ ਪ੍ਰਸੰਨਤਾ ਹੋ ਜਾਵੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਬੰਧਨ ਕਰੋੜਾਂ ਹੀ ਟੁੱਟ ਜਾਂਦੇ ਨੇ, ਕਰੋੜਾਂ ਹੀ ਪਾਪ ਮੈਲ ਲਹਿ ਜਾਂਦੀ ਹੈ। ਗੁਰ ਕਾ ਸ਼ਬਦ ਕੱਟੈ ਕੋਟ ਕਰਮ, ਕਰੋੜਾਂ ਹੀ ਕਰਮਾਂ ਨੂੰ ਕੱਟ ਦਿੰਦਾ ਗੁਰੂ ਕਾ ਸ਼ਬਦ। ਐਸੀ ਇਹਦੇ ਵਿੱਚ ਸ਼ਕਤੀ ਹੈ, ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਭਾਉ ਭਗਤੀ ਦੇ ਵਿੱਚ ਸ਼ਕਤੀ ਹੈ ਜੀ।
ਚਰਨ ਕਮਲ ਜਾਂ ਕਾ ਮਨ ਰਾਪੈ।
ਪਰ ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ, ਜਿਨ੍ਹਾਂ ਗੁਰਸਿੱਖਾਂ ਦਾ ਜਿਨ੍ਹਾਂ ਦੇ ਅੰਦਰੋਂ ਤਰਕ ਖਤਮ ਹੋ ਗਈ, ਕਿੰਤੂ ਪਰੰਤੂ ਖਤਮ ਹੋ ਗਿਆ, ਹੁਜਤਪੁਣਾ ਖਤਮ ਹੋ ਗਿਆ, ਸ਼ਰਧਾ ਅਤੇ ਭਾਵਨਾ ਦੇ ਨਾਲ ਚਰਨ ਕਿਹੜੇ ਨੇ ਗੁਰੂ ਦੇ ਨੇ, ਚਿੱਤ ਚਰਨ ਨਾਮ, ਹਿਰਦੇ ਚਰਨ ਸ਼ਬਦ, ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਜਿਨ੍ਹਾਂ ਦਾ ਚਿੱਤ ਗੁਰੂ ਦੇ ਚਰਨਾਂ ਨਾਲ ਰੰਗਿਆ ਗਿਆ, ਜਿਹੜੇ ਭਾਈ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਆ ਨਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਜਿਹਨੂੰ ਕਦੇ ਕੋਈ ਸਾਧ ਸੰਜਿਕ ਕਰਮਾਂ ਦਾ ਦਾਗ ਲੱਗਣਾ ਹੀ ਨਹੀਂ, ਉਹਦੀ ਸੁਰਤ ਉਸ ਪਾਸੇ ਜਾਣੀ ਹੋਈ ਨਹੀਂ। ਤਿਸ ਜੂਰ ਫਰਮਾਉਂਦੇ ਨੇ ਚਰਨ ਕਮਲ ਜਾ ਕਾ ਮਨ ਰਾਪਾ, ਰੰਗਿਆ ਗਿਆ ਜਿਹਦਾ ਮਨ ਪਰਮਾਤਮਾ ਦੇ ਨਾਮ ਵਿੱਚ, ਬਾਣੀ ਵਿੱਚ, ਜਿਨ੍ਹਾਂ ਦਾ ਨਾਮ ਵਿੱਚ ਨਾਮ ਦੇ ਵਿੱਚ ਮਨ ਰੰਗਿਆ ਗਿਆ ਨਾ, ਉਹਨਾਂ ਦੀਆਂ ਸਾਖੀਆਂ ਪੜ੍ਹ ਲਓ ਭਾਈ। ਆਰਿਆਂ ਥੱਲੇ ਚਿਰ ਗਏ ਉਹ ਰੰਗ ਲੱਥਾ ਨਹੀਂ, ਦੇਗਿਆਂ ਵਿੱਚ ਉੱਬਲ ਗਏ, ਬੜੀਆਂ ਬੜੀਆਂ ਪਰਖਾਂ ਹੋਈਆਂ, ਸੋਹਣੀਆਂ ਸੋਹਣੀਆਂ ਔਰਤਾਂ ਦੇ ਉਹਨਾਂ ਨੂੰ ਡੋਲੇ ਪੇਸ਼ ਕੀਤੇ ਗਏ, ਉਹਨਾਂ ਦਾ ਮਨ ਡੋਲਿਆ ਨਹੀਂ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਜਿਨ੍ਹਾਂ ਦਾ ਮਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਵਿੱਚ ਰੰਗਿਆ ਗਿਆ, ਜਿਹਨੂੰ ਇਹ ਰੰਗ ਚੜ ਗਿਆ ਪਰਮਾਤਮਾ ਦੇ ਨਾਮ ਦਾ,
ਸੋਗ ਅਗਨ ਤਿਸ ਜਾਣਨਾ ਬਿਆਪੈ।
ਉਹ ਕਹਿੰਦੇ ਸੋਗ ਚਿੰਤਾ ਦੀ ਅੱਗ ਨੇੜੇ ਵੀ ਨਹੀਂ ਆਉਂਦੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਨ ਵਾਲਾ ਗੁਰੂ ਕਾ ਸਿੱਖ ਇਹ ਮਨ ਵਿੱਚ ਧਾਰਨਾ ਬਣਾ ਲੈਂਦਾ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਕਿ ਭਾਈ ਚਿੰਤਾ ਕਿਸ ਗੱਲ ਦੀ ਕਰ ਲਈ, ਜੇ ਕੋਈ ਅਣਹੋਣੀ ਹੋ ਰਹੀ ਹੈ ਉਸ ਗੱਲ ਦੀ ਚਿੰਤਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਉਸਨੂੰ ਉਪਦੇਸ਼ ਦੇ ਰਹੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੈ ਜਲ ਮੈਂ ਜੰਤੋ ਪਾਏ ਕਾ ਤਿੰਨਾ ਮਿਰੋਜੀ ਦੇ। ਕਹਿੰਦੇ ਭਾਈ ਕਾਹਦੀ ਚਿੰਤਾ ਕਰਦਾ, ਬਲਕਿ ਤੇਰੇ ਵਾਸਤੇ ਤਾਂ ਮਹਾਰਾਜ ਨੇ ਹੁਕਮ ਕਰ ਦਿੱਤਾ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤੇਰੀ ਤਾਂ ਚਿੰਤਾ ਖਤਮ ਹੀ ਕਰ ਦਿੱਤੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸੋਗ ਅਗਨ ਤਿਸ ਜਨ ਨਾ ਵਿਆਪੈ। ਉਸ ਜਨ ਨੂੰ, ਉਸ ਗੁਰੂ ਕੇ ਸਿੱਖ ਸੇਵਕ ਸ਼ਰਧਾਲੂ ਨੂੰ ਜਿਹੜਾ ਬਾਣੀ ਪੜ੍ਹੇਗਾ, ਸੇਵਾ ਕਰੇਗਾ, ਸ਼ਰਧਾ ਰੱਖੇਗਾ, ਭਾਵਨਾ ਰੱਖੇਗਾ, ਉਹਨੂੰ ਚਿੰਤਾ ਦੀ ਅੱਗ ਨਹੀਂ ਜਾਲ ਸਕਦੀ, ਉਹਨੂੰ ਸੋਗ ਦੀ ਅੱਗ ਨੇੜੇ ਵੀ ਨਹੀਂ ਆ ਸਕਦੇ।
ਸਾਗਰ ਤਰਿਆ ਸਾਧੂ ਸੰਗੇ।
ਉਹਨਾਂ ਨੇ ਉਹਨਾਂ ਸਾਧੂ ਮਹਾਤਮਾ ਦੀ ਸੰਗਤ ਕਰ ਲਈ ਜਿਹੜੇ ਆਪ ਅੰਮ੍ਰਿਤ ਵੇਲੇ ਉੱਠਦੇ ਨੇ, ਜਿਨ੍ਹਾਂ ਦੀ ਰਸਨਾ 'ਤੇ ਹਮੇਸ਼ਾ ਵਾਹਿਗੁਰੂ ਦਾ ਨਾਮ ਰਹਿੰਦਾ ਹੈ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇ ਨੂੰ ਹੁਕਮ ਅਪਾਰ, ਜਿਹੜੇ ਅੱਠੇ ਪਹਿਰ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ, ਜਿਨ੍ਹਾਂ ਦਾ ਇਹ ਜੀਵਨ ਬਣ ਗਿਆ ਉਠਤ ਬੈਠਤ ਸੋਵਤ ਧਿਆਈਆ, ਮਾਰਗ ਚਲਤ ਹਰੇ ਹਰ ਗਾਈਆ, ਜਿਨ੍ਹਾਂ ਦਾ ਇਹ ਜੀਵਨ ਬਣ ਗਿਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸਾਧੂ ਮਹਾਤਮਾ ਦੇ ਨਾਲ ਭਾਈ ਉਹਨਾਂ ਦੀ ਸੇਵਾ ਵਿੱਚ ਜਿਨ੍ਹਾਂ ਦਾ ਮਨ ਮੰਨ ਗਿਆ, ਜਿਹਨੇ ਅੱਠੇ ਪੈਰ ਪਰਮਾਤਮਾ ਦਾ ਨਾਮ ਜਪਣਾ ਹੈ, ਆਈ ਹੋਈ ਸੰਗਤ ਨੂੰ ਪ੍ਰੇਰਨਾ ਕਿ ਗੁਰੂ ਕੇ ਸਿੱਖੋ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਗੁਰੂ ਵਾਲੇ ਬਣੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ। ਕਹਿੰਦੇ ਭਾਈ ਉਹ ਇਸ ਭਾਵ ਸੰਸਾਰ ਸਾਗਰ ਤੋਂ ਤਰ ਜਾਂਦੇ, ਉਹ ਇਹਦੇ ਵਿੱਚ ਫਿਰ ਬੋਤੇ ਨਹੀਂ ਖਾਂਦੇ। ਆਪਾਂ ਸਾਖੀਆਂ ਪੜ੍ਹਦੇ ਗਣਕਾਂ ਵਰਗੀ ਪਾਪਣ ਤਰ ਗਏ ਇੱਕ ਸਾਧੂ ਦਾ ਸੰਗ ਕਰਕੇ, ਉਹਦੇ ਸੰਗ ਦੇ ਨਾਲ ਹੀ ਜਮਾਂ ਦੀਆਂ ਬੰਦੀਆਂ ਤੋੜ ਕੇ ਸੱਚਖੰਡ ਚਲੀ ਗਈ, ਕਿੰਨੇ ਤਾਰ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਦੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਧੰਨ ਗੁਰੂ ਨਾਨਕ ਸਾਹਿਬ, ਦੁਨੀਆ ਦੇ ਉੱਪਰ ਅੰਬਰ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿਨ੍ਹਾਂ ਨੂੰ ਤੂੰ ਸੰਸਾਰ ਵਿੱਚ ਤਾਰਿਆ, ਸੱਜਣ ਵਰਗੇ ਤਾਰ ਦਿੱਤੇ, ਤੂੰ ਕੌਡੇ ਰਾਕਸ਼ ਵਰਗੇ ਤਾਰ ਦਿੱਤੇ, ਬਲੀ ਕੰਧਾਰੀ ਵਰਗੇ ਤਾਰ ਦਿੱਤੇ, ਤੂੰ ਕੋਹੜੀਆਂ ਦੇ ਕੋਹੜ ਰੋਗ ਦੂਰ ਕਰ ਦਿੱਤੇ, ਮਹਾਰਾਜ ਤੇਰੇ ਤਾਰੇ ਹੋਏ ਥੋੜ੍ਹੋ ਗਿਣੇ ਜਾ ਸਕਦੇ ਨੇ। ਉਹ ਸਹਿਜੇ ਹੀ ਸਾਗਰ ਭਾਵ ਸੰਸਾਰ ਨੂੰ ਤਰ ਜਾਂਦੇ ਨੇ, ਜਿਹੜੇ ਐਸੇ ਸਾਧੂ ਮਹਾਤਮਾ ਦੀ ਸੰਗਤ ਵਿੱਚ ਮਿਲ ਜਾਂਦੇ ਨੇ।
ਨਿਰਭਉ ਨਾਮ ਜਪੋ ਹਰ ਰੰਗੇ,
ਜਿਹੜਾ ਭਾਈ ਭੈ ਤੋਂ ਰਹਿਤ ਕਰ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਹਜ਼ੂਰ ਫਰਮਾਉਂਦੇ ਨੇ ਨਿਰਭਉ ਨਾਮ, ਉਹ ਹੈ ਨਾਮ ਪਰਮਾਤਮਾ ਦਾ, ਜਿਨ੍ਹਾਂ ਨੇ ਵਾਹਿਗੁਰੂ 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 ਜਪਨਾ ਕੀਤਾ ਨਾ, ਉਹ ਆਪ ਨਿਰਭਉ ਹੋ ਗਏ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਹੀ ਨਹੀਂ ਰਹਿ ਜਾਂਦਾ, ਉਹਨਾਂ ਨੂੰ ਨਾ ਅੱਗ 'ਚ ਸੜਨ ਦਾ ਡਰ, ਨਾ ਮੌਤ ਦਾ ਡਰ, ਕਿਸੇ ਪ੍ਰਕਾਰ ਦਾ ਡਰ ਰਹਿ ਹੀ ਨਹੀਂ ਜਾਂਦਾ। ਨਿਰਭਉ ਨਾਮ ਜਪੋ ਹਰ ਰੰਗੇ, ਕਹਿੰਦੇ ਭਾਈ ਆਪਣੇ ਨਾਮ ਨੂੰ ਪਰਮਾਤਮਾ ਦੇ ਨਾਮ ਵਿੱਚ ਐਨ ਰੰਗ ਕੇ, ਸ਼ਰਧਾ ਭਾਵਨਾ ਦੇ ਨਾਲ, ਲੈ ਦੇ ਨਾਲ, ਸੁਰਤੀ ਜੋੜ ਕੇ, ਮਹਾਰਾਜ ਧੰਨ ਕਲਗੀਧਰ ਪਾਤਸ਼ਾਹ ਜੀ ਲਿਖਦੇ ਨਾ, ਏਕ ਚਿੱਤ ਜਿਨ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਕਹਿੰਦੇ ਇੱਕ ਚਿੱਤ ਜੋੜ ਕੇ ਪਰਮਾਤਮਾ ਦੇ ਨਾਲ, ਇੱਕ ਛਿਣ ਵੀ ਪਰਮਾਤਮਾ ਨੂੰ ਅਰਾਧਿਆ ਨਾ, ਪਰ ਗੁਰੂ ਖਾਲਸਾ ਜੀ ਇੱਕ ਛਿਣ ਮਾਤਰ ਚਿੱਤ ਜੋੜਨ ਵਾਸਤੇ ਵੀ ਸਾਧਨਾ ਕਰਨੀ ਪਏਗੀ, ਨਹੀਂ ਜੁੜੇਗਾ। ਜੁੜੇਗਾ ਕਦੋਂ? ਜਦੋਂ ਆਪਾਂ ਇਸ ਅਭਿਆਸ ਨਾਲ, ਯੁਗਤੀ ਨਾਲ ਆਪਾਂ ਯਤਨ ਕਰਾਂਗੇ। ਇੱਕ ਵਾਰ ਮਹਾਂਪੁਰਖਾਂ ਨੂੰ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਇਹ ਗੁਰਸਿੱਖ ਨੇ ਪੁੱਛਿਆ ਕਿ ਮਹਾਂਪੁਰਖੋ, ਬਾਣੀ ਵਿੱਚ ਸ਼ਬਦ ਆਉਂਦਾ ਹੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦ ਤ੍ਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕ ਹਿਰਦੈ ਵਸੈ। ਕਹਿੰਦੇ ਤਾਂ ਕੰਮ ਹੀ ਸੌਖਾ ਹੈ, ਅੰਤ ਦਾ ਜੋ ਸਮਾਂ ਆਏਗਾ ਨਾ, ਉਦੋਂ ਪਰਮਾਤਮਾ ਨੂੰ ਜਪ ਲਵਾਂਗੇ। ਮਹਾਂਪੁਰਖ ਕਹਿੰਦੇ ਭਾਈ ਔਖਾ ਕੰਮ ਹੈ, ਅੰਤ ਦੇ ਸਮੇਂ ਕਿਵੇਂ ਜਪਾਂਗੇ? ਅੰਤ ਦੇ ਸਮੇਂ ਤਾਂ ਧੀਆਂ ਪੁੱਤ ਯਾਦ ਆਉਣਗੇ, ਕਾਰੋਬਾਰ ਯਾਦ ਆਵੇਗਾ, ਮਿੱਤਰ ਦੋਸਤ ਯਾਦ ਆਉਣਗੇ, ਪਰਮਾਤਮਾ ਕਿਵੇਂ ਯਾਦ ਆਏਗਾ? ਤਾਂ ਯਾਦ ਆਏਗਾ ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਸਾਧਨ ਕੀਤੇ, ਪਰਮਾਤਮਾ ਨੂੰ ਤੂੰ ਜਪਦਾ ਰਿਹਾ, ਉਹਦੇ ਨਾਲ ਚਿੱਤ ਜੋੜਦਾ ਰਿਹਾ, ਤੂੰ ਯਤਨ ਕਰਦਾ ਰਿਹਾ, ਅਰਦਾਸਾਂ ਬੇਨਤੀਆਂ ਕਰਦਾ ਰਿਹਾ, ਸ਼ਰਧਾ ਅਤੇ ਭਾਵਨਾ ਰੱਖੀ, ਫਿਰ ਕਹਿੰਦੇ ਅੰਤ ਦੇ ਸਮੇਂ ਵੀ ਜ਼ਰੂਰ ਉਹ ਸਹਾਇਕ ਹੋਏਗਾ। ਇਹ ਨਹੀਂ ਕਹਿ ਸਕਦੇ ਆਪਾਂ ਕਿ ਸਾਰੀ ਉਮਰ 'ਤੇ ਕੁਕਰਮ ਕਰਦੇ ਰਹੀਏ ਅਤੇ ਅਖੀਰ ਨੂੰ ਅਸੀਂ ਪਰਮਾਤਮਾ ਦਾ ਨਾਮ ਜਪ ਲਵਾਂਗੇ, ਨਹੀਂ ਭਾਈ, ਸੰਭਵ ਨਹੀਂ, ਨਹੀਂ ਹੋ ਸਕਦਾ ਇਹ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਨਿਰਭਉ ਨਾਮ ਜਪੋ ਹਰ ਰੰਗੇ, ਕਿ ਭਾਈ ਜਿਹੜਾ ਨਿਰਭਉ ਕਰ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ, ਉਹ ਸਹੀ ਪਰਮਾਤਮਾ ਦੇ ਨਾਮ ਨੂੰ ਰੰਗ ਪ੍ਰੇਮ ਦੇ ਨਾਲ ਜਪਣਾ ਕਰੋ।
ਪਰ ਧਨ ਦੁੱਖ ਕਿਸ਼ ਪਾਪ ਨਾ ਫੇੜੇ,
ਯੁਗਤੀ ਦੱਸਦੇ ਨੇ ਕਿਵੇਂ ਜਪੀਏ ਪਰਮਾਤਮਾ ਦਾ ਨਾਮ। ਜੇ ਅਸੀਂ ਯਤਨ ਕਰਦੇ ਹਾਂ ਪਰਮਾਤਮਾ ਦਾ ਨਾਮ ਜਪਣ ਦਾ, ਪਰ ਪਰਾਏ ਧਨ ਦੇ ਉੱਪਰ ਸਾਡੀ ਨਿਗਾਹ, ਜੜ ਧਨ ਦੇ ਉੱਪਰ ਵੀ ਹੈ ਅਤੇ ਚੇਤਨ ਧਨ ਦੇ ਉੱਪਰ ਵੀ ਸਾਡੀ ਲਾਲਸਾ ਹੈ। ਮਹਾਰਾਜ ਕਹਿੰਦੇ ਭਾਈ ਪਰ ਧਨ, ਪਰਾਏ ਧਨ ਦੇ ਉੱਪਰ ਭੈੜੀ ਨਜ਼ਰ ਨਾ ਰੱਖੋ, ਪਰਾਏ ਧਨ 'ਤੇ ਈਰਖਾ ਨਾ ਕਰੋ ਕਿ ਦੂਜੇ ਕੋਲ ਬਹੁਤਾ, ਮੇਰੇ ਕੋਲ ਇਹ ਤਾਂ ਸਾਨੂੰ ਸਭਨਾਂ ਨੂੰ ਹੀ ਮਨ ਵਿੱਚ ਬੜੇ ਵੱਡੇ ਭੁਲੇਖੇ ਨੇ ਕਿ ਮੇਰੇ ਗਵਾਂਢੀ ਨੂੰ, ਮੇਰੇ ਦੋਸਤ ਨੂੰ, ਮੇਰੇ ਦੁਸ਼ਮਣ ਨੂੰ ਜੋ ਦਿੱਤਾ ਪਰਮਾਤਮਾ ਨੇ ਮੈਨੂੰ ਕਿਉਂ ਨਹੀਂ ਦਿੱਤਾ, ਹਾਲਾਂਕਿ ਭਾਵਾਂ ਉਹਦੀ ਹਾਲਤ ਨੂੰ ਨਾ ਜਾਣਦੇ ਹੋਈਏ ਵੀ ਉਹਦੀ ਕੀ ਹਾਲਤ ਹੈ, ਪਰ ਸਾਡੇ ਹਰ ਇੱਕ ਦੇ ਮਨ ਵਿੱਚ ਇੱਕ ਭਰਮ ਪਿਆ ਹੋਇਆ ਕਿ ਮੈਨੂੰ ਥੋੜ੍ਹਾ ਦਿੱਤਾ ਹੈ, ਜੋ ਦਿੱਤਾ ਹੋਇਆ ਉਹਦੇ 'ਤੇ ਤਸੱਲੀ ਨਹੀਂ, ਉਹਦੇ 'ਤੇ ਸਬਰ ਨਹੀਂ, ਉਹਦੇ 'ਤੇ ਸ਼ੁਕਰ ਨਹੀਂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਧਨ, ਪਰਾਏ ਧਨ ਦੇ ਉੱਪਰ ਈਰਖਾ ਨਾ ਕਰੀ, ਪਰਾਏ ਧਨ ਦੇ ਉੱਪਰ ਮੈਲੀ ਅੱਖ ਨਾ ਰੱਖੀ, ਅਤੇ ਫਿਰ ਦੋਖ, ਮਹਾਰਾਜ ਕਹਿੰਦੇ ਭਾਈ ਕਿਸੇ ਦੇ ਦੋਖ ਨਾਲ ਆਪੀ ਜਾਈ, ਕਿਸੇ ਦੀ ਐਵੇਂ ਨਿੰਦਾ ਕਰੀ ਜਾਵੇਂ ਕਿ ਉਹ ਆਏ ਆ ਫਲਾਨੇ 'ਚ ਆਹ ਦੁੱਖ ਨਾ, ਉਹਦੇ 'ਚ ਆਹ ਭੈੜ ਹੈ, ਕਹਿੰਦੇ ਤੂੰ ਆਪਣੇ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਝਾਤੀ ਮਾਰੀ, ਪਹਿਲੇ ਮਨ ਪ੍ਰਬੋਧਾ ਹੀ ਆਪਣਾ ਪਾਤਸ਼ਾਹ ਵਧੀ ਜਾਵਾ, ਪਹਿਲੇ ਆਪਣੇ ਮਨ ਨੂੰ ਸੰਬੋਧਨ ਹੋ ਕਿ ਤੂੰ ਕਿੱਥੇ ਖੜਾ ਹੈ। ਮਹਾਰਾਜ ਕਹਿੰਦੇ ਪਰ ਤਨ ਦੋਖ, ਕਿਸ ਪਾਪ ਨਾ ਫੇੜੇ, ਅਤੇ ਫਿਰ ਕਹਿੰਦੇ ਭਾਈ ਅਪਦਰਵ ਨਾ ਕਰੀ, ਪਾਪ ਫੇੜੇ ਨਾਮ ਕਰਨ ਦਾ, ਵੇਖੀ ਕਿਤੇ ਤੂੰ ਪਾਪਾਂ ਦੇ ਵਿੱਚ ਹੀ ਨਾ ਲੱਗਾ ਰਹੀ।
ਜਮ ਜੰਦਾਰ ਨਾ ਆਵੇ ਨੇੜੇ।
ਭਾਈ ਜੇ ਇਹਨਾਂ ਚਾਰ ਚੀਜ਼ਾਂ ਤੋਂ ਬਚ ਗਿਆ, ਤੂੰ ਇਹਨਾਂ ਤੋਂ ਛੁਟਕਾਰਾ ਪਾ ਲਿਆ, ਸਤਿਗੁਰੂ ਨੇ ਕਰ ਦਿੱਤੀ ਕਿਰਪਾ, ਅਤੇ ਫਿਰ ਕਹਿੰਦੇ ਜਮ ਜੰਦਾਰ, ਜਮਾਂ ਦੇ ਦੂਤ ਤੇਰੇ ਨੇੜੇ ਵੀ ਨਹੀਂ ਆ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨਾ ਕਿ ਜਿੱਥੇ ਭਾਈ ਹਰੀ ਪਰਮਾਤਮਾ ਦੇ ਨਾਮ ਦਾ ਕੀਰਤਨ ਹੈ, ਉੱਥੇ ਜਮਾਂ ਨੂੰ ਹੁਕਮ ਕਰ ਦਿੱਤਾ ਨੇੜੇ ਵੀ ਨਾ ਜਾਇਓ, ਉੱਥੇ ਜੇ ਤੁਸੀਂ ਚਲੇ ਗਏ ਤਾਂ ਫਿਰ ਮੇਰਾ ਵੀ ਨਹੀਂ ਛੁਟਕਾਰਾ ਹੋਣਾ, ਮੈਂ ਤੁਹਾਨੂੰ ਹੁਕਮ ਕਰਕੇ ਭੇਜਣ ਵਾਲਾ। ਧਰਮ ਰਾਜਾ ਕਹਿੰਦਾ ਮੇਰਾ ਵੀ ਨਹੀਂ ਛੁਟਕਾਰਾ। ਇਸ ਕਰਕੇ ਬਚਿਓ ਇਸ ਗੱਲ ਤੋਂ, ਜਿੱਥੇ ਪਰਮਾਤਮਾ ਦੇ ਨਾਮ ਦਾ ਸਿਮਰਨ ਹੈ, ਜਿੱਥੇ ਭਜਨ ਹੈ, ਜਿੱਥੇ ਕੀਰਤਨ ਹੈ, ਜਿੱਥੇ ਸਤਸੰਗਤ ਹੈ, ਉੱਥੇ ਤੁਸੀਂ ਨੇੜੇ ਵੀ ਨਹੀਂ ਜਾਣਾ। ਜਮ ਜਿੰਦਾਰ ਨਾ ਆਵਾ ਨੇੜੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਹਿ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ, ਵੇਖਿਓ ਕਿਤੇ ਨੇੜੇ ਵੀ ਨਾ ਚਲੇ ਜਾਇਓ। ਅਤੇ ਹਜ਼ੂਰ ਫਰਮਾਉਂਦੇ ਨੇ ਜਮ ਜਿੰਦਾਰ ਨਾ ਆਵੇ ਨੇੜੇ, ਜਿਹੜੇ ਭਾਈ ਪਰਮਾਤਮਾ ਦਾ ਸਿਮਰਨ ਕਰਨਗੇ, ਸਤ ਸੰਤੋਖ ਦਇਆ ਧੀਰਜ ਖਿਮਾ ਨੂੰ ਗ੍ਰਹਿਣ ਕਰਨਗੇ, ਸ਼ੁਭ ਦ੍ਰਿਸ਼ਟੀ ਮਨ ਦੇ ਵਿੱਚ ਧਾਰ ਕੇ ਰੱਖਣਗੇ, ਕਹਿੰਦੇ ਭਾਈ ਉਹਨਾਂ ਦੇ ਜਮ ਨੇੜੇ ਵੀ ਨਹੀਂ ਆਵੇਗਾ।
ਤ੍ਰਿਸ਼ਨਾ ਆਗਨ ਪ੍ਰਭ ਆਪ ਬੁਝਾਈ।
ਜੋ ਆਸਾ ਤੇ ਤ੍ਰਿਸ਼ਨਾ ਹੈ, ਜੋ ਮਨ ਦੇ ਸੰਕਲਪ ਨੇ, ਜੋ ਮਨ ਦੇ ਫੁਰਨੇ ਨੇ, ਮਨ ਦੇ ਵਿੱਚ ਬਹੁਤ ਵੱਡੀ ਆਸਾ ਲੱਗੀ ਹੋਈ ਹੈ, ਆਸਾ ਤੋਂ ਤ੍ਰਿਸ਼ਨਾ, ਕਿਉਂਕਿ ਜੋ ਆਸਾਵਾਂ ਦੇ ਫੁਰਨੇ ਨੇ ਉਹ ਤ੍ਰਿਸ਼ਨਾ ਦਾ ਰੂਪ ਧਾਰਨ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤ੍ਰਿਸ਼ਨਾ ਅਗਨ, ਇਹ ਜੀ ਤ੍ਰਿਸ਼ਨਾ ਦੀ ਅੱਗ ਹੈ, ਮੇਰੇ ਕੋਲ ਆਹ ਵੀ ਹੋਵੇ, ਮੇਰੇ ਕੋਲ ਆਹ ਵੀ ਹੋਵੇ, ਮੇਰੇ ਕੋਲ ਆਹ ਥੋੜ੍ਹਾ ਜਿਹਾ ਹੋਰ ਹੋਵੇ। ਮਹਾਰਾਜ ਕਹਿੰਦੇ ਇਹ ਅੱਗ ਪ੍ਰਭੂ ਪਰਮਾਤਮਾ ਆਪ ਹੀ ਖਤਮ ਕਰ ਦਿੱਤਾ ਕਰ ਸਕਦਾ ਹੈ, ਨਹੀਂ ਤਾਂ ਮਹਾਰਾਜ ਕਹਿੰਦੇ ਭਾਈ ਸਹਿਸ ਕੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਕਹਿੰਦੇ ਬੁਝਣ ਵਾਲੀ ਥੋੜ੍ਹਾ ਹੈ, ਲੱਕੜੀਆਂ ਦੇ ਢੇਰ ਨੂੰ ਅੱਗ ਲਾ ਦਿਓ ਅਤੇ ਉਹਨੂੰ ਬੁਝਾਉਣ ਵਾਸਤੇ ਉਹਦੇ 'ਤੇ ਹੋਰ ਲੱਕੜਾਂ ਪਾ ਦਿਓ, ਬੁੱਝ ਜਾਏਗੀ, ਨਹੀਂ ਬੁਝੇਗੀ। ਅਤੇ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਅਤੇ ਉਹ ਪਦਾਰਥਾਂ ਦੀ ਬਹੁਲਤਾ ਕਰਕੇ ਉਹਦੀ ਤ੍ਰਿਪਤੀ ਨਹੀਂ ਹੋ ਸਕਦੀ, ਫਿਰ ਕਿਵੇਂ ਬੁੱਝ ਸਕਦੀ ਹੈ? ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਜਿਹੜੇ ਪ੍ਰਭੂ ਨਾਲ ਜੁੜ ਗਏ, ਪ੍ਰਭੂ ਦੇ ਸਿਮਰਨ ਵਿੱਚ ਜੁਟ ਗਏ, ਜਿਨ੍ਹਾਂ ਨੇ ਉੱਦਮ ਕੀਤਾ ਉਹਨਾਂ ਨੂੰ ਫਿਰ ਸ਼ਾਬਾਸ਼ ਦਿੱਤੀ ਮਹਾਰਾਜ ਨੇ, ਉੱਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁੱਖ ਪੁੰਚ, ਧਿਆਏਂਦੇ ਆ ਤੂੰ ਪ੍ਰਭੂ ਮਿਲ, ਨਾਨਕੀ ਉਤਰੀ ਚਿੰਤ, ਤੇਰੀ ਚਿੰਤਾ ਖਤਮ ਹੋ ਜਾਏਗੀ। ਸੋ ਇਸ ਵਾਸਤੇ ਇਹ ਤ੍ਰਿਸ਼ਨਾ ਦੀ ਅੱਗ ਪਰਮਾਤਮਾ ਆਪ ਬੁਝਾਉਣ ਨੂੰ ਸਮਰੱਥ ਹੈ ਜੀ।
ਨਾਨਕ ਉਦਰੇ ਪ੍ਰਭ ਸਰਣਾਈ।
ਹਜ਼ੂਰ ਕਿਰਪਾ ਕਰਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਕਹਿੰਦੇ ਹੰਕਾਰ ਦੇ ਨਾਲ, ਹੱਠ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਜੇ ਤੂੰ ਕਵੇਂ ਕਿ ਮੈਂ ਇਹ ਭਵ ਸੰਸਾਰ ਨੂੰ ਤਰ ਲਵਾਂਗਾ, ਮੈਂ ਪਦਾਰਥਾਂ 'ਤੇ ਫਤਿਹ ਪਾ ਲਵਾਂਗਾ, ਮੈਂ ਵਿਕਾਰਾਂ 'ਤੇ ਫਤਿਹ ਪਾ ਲਵਾਂਗਾ, ਕਹਿੰਦੇ ਨਹੀਂ ਭਾਈ, ਨਾਨਕ ਉਧਰੇ ਪ੍ਰਭ ਸਰਨਾਈ। ਕਹਿੰਦੇ ਭਾਈ ਉਧਰ ਨਾ ਕਿਵੇਂ ਹੋਵੇਗਾ, ਭਵ ਸਾਗਰ ਤੋਂ ਕਿਵੇਂ ਤਰ ਸਕਦੇ ਹਾਂ, ਪਦਾਰਥਾਂ ਦੇ ਉੱਪਰ ਫਤਿਹ ਕਿਵੇਂ ਪਾ ਸਕਦੇ ਹਾਂ? ਕਹਿੰਦੇ ਪ੍ਰਭੂ ਦੀ ਸ਼ਰਨ ਵਿੱਚ ਆਏਗਾ ਤਾਂ ਇਹ ਚੀਜ਼ਾਂ ਪ੍ਰਾਪਤ ਹੋਣੀਆਂ, ਜੇ ਪ੍ਰਭੂ ਦੀ ਸ਼ਰਨ ਵਿੱਚ ਆਏਗਾ ਤਾਂ ਮਹਾਰਾਜ ਦਾ ਫਿਰ ਕੀ ਉਹਦਾ ਸੁਭਾਅ ਕੀ ਆ, ਉਹਦਾ ਬਿਰਦ ਕੀ ਆ? ਮਹਾਰਾਜ ਕਹਿੰਦੇ ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸਵਾਮੀ ਸੰਦਾ। ਜਿਹੜਾ ਵੀ ਸ਼ਰਨ ਆ ਗਿਆ, ਜਿਹਨੇ ਸ਼ਰਧਾ ਮਨ ਵਿੱਚ ਰੱਖ ਲਈ, ਉਹਨੂੰ ਭਾਈ ਸਤਿਗੁਰੂ ਕੰਠ ਨਾਲ ਲਾਉਂਦੇ ਨੇ, ਉਹਦੇ ਫਿਰ ਔਗਣ ਨਹੀਂ ਚਿਤਾਰਦੇ ਵੀ ਤੇਰੇ ਤਾਂ ਇੰਨੇ ਔਗਣ ਨੇ, ਤੇਰੇ ਤਾਂ ਇੰਨੀਆਂ ਭੈੜਾਂ ਨੇ, ਤੂੰ ਕੋ ਕਰਮ ਕਰਦਾ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੰਬੋਧਨ ਹੋ ਕੇ ਤਰੀਕਾ ਦੱਸਦੇ ਨੇ ਕਿ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਜਾਓ ਨਾ, ਅਤੇ ਮਨ ਵਿੱਚੋਂ ਇਹ ਸਾਰੇ ਸੰਕਲਪ ਖਤਮ ਕਰ ਦਿਓ ਕਿ ਸਤਿਗੁਰੂ ਜੀ ਅਸੀਂ ਤਾਂ ਬਹੁਤ ਕੁਕਰਮ ਕੀਤੇ ਆ, ਬਹੁਤ ਭੈੜੇ ਕਰਮ ਕੀਤੇ ਨੇ, ਚੰਗਿਆਂ ਦੀ ਗਿਣਤੀ ਬੜੀ ਥੋੜ੍ਹੀ ਆ, ਅਤੇ ਸਾਡਾ ਛੁਟਕਾਰਾ ਕਿਵੇਂ ਹੋ ਸਕਦਾ? ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਜਿਵੇਂ ਮੀਂਹ ਵਰਦਾ ਨਾ, ਮੀਂਹ ਬਹੁਤ ਮੀਂਹ ਪੈਣ ਤੋਂ ਜਦੋਂ ਗਲੀਆਂ ਨਾਲਿਆਂ ਟੋਭਿਆਂ ਦਾ ਜਲ ਜਿਹੜਾ ਹੈ ਉਹ ਜਾ ਕੇ ਨਦੀਆਂ 'ਚ ਪੈ ਜਾਂਦਾ, ਅਤੇ ਜਦੋਂ ਉਹ ਜਲ ਪਾਣੀ ਉਹ ਭਾਵੇਂ ਗੰਦਾ ਸੀ, ਗੰਦੀਆਂ ਨਾਲੀਆਂ ਦਾ ਪਾਣੀ ਸੀ, ਪਰ ਜਦੋਂ ਨਦੀ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ ਇੰਨੀ ਮੀਂਹ ਦੀ ਵਰਖਾ ਦੇ ਨਾਲ, ਅਤੇ ਫਿਰ ਉਹ ਨਦੀ ਦਾ ਰੂਪ ਬਣ ਗਿਆ। ਉਹਨੂੰ ਨਹੀਂ ਪਛਾਣ ਸਕਦਾ ਵੀ ਆਹ ਗੰਦਾ ਪਾਣੀ, ਇਹ ਤਾਂ ਇੱਕ ਨਾਲੀ ਦਾ ਪਾਣੀ ਸੀ। ਨਹੀਂ, ਜਦੋਂ ਉਹ ਨਦੀ ਦੇ ਵਿੱਚ ਮਿਲ ਗਿਆ ਜਾ ਕੇ ਉਹ ਪਵਿੱਤਰ ਹੋ ਜਾਏਗਾ। ਅਤੇ ਮਹਾਰਾਜ ਕਹਿੰਦੇ ਇਹ ਸਤਿਗੁਰੂ ਨਿਰਵੈਰ ਵਿੱਚ ਐਸੇ ਗੁਣ ਨੇ ਕਿ ਇਹ ਤਾਂ ਜਿੰਨੇ ਮਰਜ਼ੀ ਅਸੀਂ ਔਗੁਣਾਂ ਦੇ ਭਰੇ ਹੋਏ ਹਾਂ, ਸਤਿਗੁਰੂ ਨੇ ਦੱਸ ਹੀ ਦਿੱਤਾ ਭਾਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਮਹਾਰਾਜ ਤਾਂ ਤੁਹਾਡਾ ਤਰਸ ਹੈ, ਅਤੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਰਧਾ ਭਾਵਨਾ ਦੇ ਨਾਲ ਹੱਥ ਜੋੜ ਕੇ ਬੇਨਤੀ ਕਰੋ, ਹਮਰੇ ਕਰਮ ਨਾ ਵਿਚਰੋ ਠਾਕਰ ਤੁਮ ਪੈਜ ਰੱਖੋ ਅਪਨੀਦੇ। ਮਹਾਰਾਜ ਸਾਡੇ ਕਰਮਾਂ ਦੀ ਜੇ ਗਿਣਤੀ ਕਰਨ ਲੱਗੇ ਤਾਂ ਫਿਰ ਤਾਂ ਲੇਖੇ ਕਤੇ ਨੇ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ। ਮਹਾਰਾਜ ਸਾਡਾ ਕਿਵੇਂ ਛੁਟਕਾਰਾ ਹੋਏਗਾ? ਨਹੀਂ ਹੋ ਸਕਦਾ। ਹਮਰੇ ਕਰਮ ਨਾ ਵਿਚਰੋ ਠਾਕਰ, ਕਹਿੰਦੇ ਮਹਾਰਾਜ ਸਾਡੇ ਕਰਮਾਂ ਕੁਕਰਮਾਂ ਦੇ ਵਿਚਾਰ ਨਾ ਕਰੋ, ਤੁਮ ਪੈਜ ਰੱਖੋ ਉਪਨੀਦੇ, ਤੁਸੀਂ ਆਪਣੀ ਪੈਜ ਰੱਖਣੀ ਕਰੋ, ਕਿਉਂਕਿ ਤੁਹਾਡਾ ਇਹ ਬਿਰਦ ਹੈ ਜਿਹੜਾ ਤੁਹਾਡੀ ਸ਼ਰਨ ਵਿੱਚ ਆ ਗਿਆ ਉਹਨੂੰ ਤੁਸੀਂ ਤਾਰਨਾ ਹੈ। ਇਸ ਵਾਸਤੇ ਮਹਾਰਾਜ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਨਕ ਉਧਰੇ ਪ੍ਰਭ ਸਰਨਾਏ, ਕਿ ਭਾਈ ਪ੍ਰਭੂ ਦੀ ਸ਼ਰਨ ਵਿੱਚ ਆਵਾਂਗੇ। ਸਾਨੂੰ ਤਰੀਕਾ ਦੱਸਿਆ ਨਾ ਕਿ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਅਤੇ ਜੋ ਪੰਜਾਂ ਪਿਆਰਿਆਂ ਨੇ ਹੁਕਮ ਕਰ ਦਿੱਤਾ ਕਿ ਖਾਲਸਾ ਜੀ ਅੱਜ ਤੋਂ ਤੁਹਾਡੇ ਪਿਛਲੇ ਜਨਮ ਖਤਮ, ਪਿਛਲੇ ਕਰਮ ਖਤਮ, ਪਿਛਲੇ ਪਾਪ ਖਤਮ, ਅੱਜ ਤੋਂ ਤੁਸੀਂ ਗੁਰੂ ਘਰ ਵਿੱਚ ਨਵਾਂ ਜਨਮ ਧਾਰਨ ਕਰ ਲਿਆ ਹੈ, ਅੱਜ ਤੋਂ ਤੁਹਾਡੇ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਤੁਹਾਡੀ ਮਾਤਾ ਮਾਤਾ ਸਾਹਿਬ ਦੇਵਾਂ ਕੌਰ ਜੀ ਹੈ, ਸਾਡਾ ਤਾਂ ਕਰਮ ਹੀ ਮੇੜਤਾ। ਪਰ ਕਹਿੰਦੇ ਅੱਜ ਤੋਂ ਅੱਗੇ ਤੁਸੀਂ ਰੋਜ਼ਾਨਾ ਹੀ ਨਿਤਨੇਮੀ ਬਣਨਾ, ਪੰਜਾਂ ਕਕਾਰਾਂ ਦੇ ਧਾਰਨੀ ਰਹਿਣਾ, ਪੰਜ ਬਾਣੀਆਂ ਪੜ੍ਹਨੀਆਂ, ਰਹਿਤ ਰੱਖਣੀ ਹੈ, ਇਹ ਸਰੀਰ ਖਾਲਸਾ ਪੰਥ ਦਾ ਸਮਝਣਾ ਹੈ, ਅਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਨਿਮਣਾ ਝੁਕਣਾ ਨਹੀਂ, ਗੁਰੂ ਗੁਰੂ ਗ੍ਰੰਥ ਨੂੰ ਮੰਨਣਾ ਹੈ। ਜਦੋਂ ਇਹ ਉਪਦੇਸ਼ ਖਾਲਸੇ ਨੇ ਧਾਰਨ ਕਰ ਲਿਆ ਤਾਂ ਫਿਰ ਭਾਈ ਕਿਹੜਾ ਜਾਤ, ਕਿਹੜਾ ਗੋਤ, ਕਿਹੜੀ ਸਾਡੇ ਵਿੱਚ ਊਚ ਅਤੇ ਨੀਚ, ਗਰੀਬੀ ਅਮੀਰੀ ਕਿੱਥੇ ਰਹਿ ਜਾਏਗੀ? ਕਿਉਂਕਿ ਆਪਾਂ ਨੂੰ ਪਤਾ ਜਦੋਂ ਪੁਰਾਤਨ ਸਿੰਘ ਜੇਲ੍ਹਾਂ 'ਚ ਜਾਂਦੇ ਸੀ ਨਾ, ਅਤੇ ਕੁਤਵਾਲੀਆਂ ਦੇ ਵਿੱਚ ਐਡਰੈਸ ਲਿਖਦੇ ਸੀ ਭਾਈ ਐਡਰੈਸ ਲਿਖਾਓ, ਅਤੇ ਸਾਰੇ ਸਿੰਘਾਂ ਦਾ ਐਡਰੈਸ ਇੱਕ ਹੀ ਹੁੰਦਾ ਸੀ, ਪਿਤਾ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਕੌਣ ਹੈ ਮਾਤਾ ਸਾਹਿਬ ਦੇਵਾਂ ਕੌਰ ਜੀ, ਤੁਹਾਡਾ ਘਰ ਦਾ ਐਡਰੈਸ ਕੀ ਹੈ ਅਨੰਦਪੁਰ ਸਾਹਿਬ, ਅਤੇ ਖਾਲਸਾ ਤਾਂ ਇੱਕ ਸੀ, ਐਂ ਸਾਜਿਆ ਸਾਨੂੰ। ਸੋ ਇਸ ਵਾਸਤੇ ਸਾਧ ਸੰਗਤ, ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਗੁਰੂ ਸ਼ਬਦ ਨਾਲ ਜੁੜ ਕੇ, ਵਾਹਿਗੁਰੂ ਮੰਤਰ ਨਾਲ ਜੁੜ ਕੇ, ਸਤਿਗੁਰੂ ਦੇ ਸਿਧਾਂਤ ਨਾਲ ਜੁੜ ਕੇ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਵਾਂਗੇ ਤਾਂ ਫਿਰ ਭਾਈ ਗੁਰੂ ਦੀ ਕਿਰਪਾ ਹੋਣੀ ਹੈ। ਅਤੇ ਸੰਗਤ ਵਿੱਚ ਜਪਿਆ ਨਾਮ ਤਾਂ ਬਹੁਤਾ ਹੀ ਪ੍ਰਫੁੱਲਤ ਹੁੰਦਾ ਹੈ, ਇਸ ਲਈ ਸਾਰੇ ਧਿਆਨ ਜੋੜ ਕੇ ਇੱਕ ਮਿੰਟ ਵਾਸਤੇ ਵਾਹਿਗੁਰੂ ਦਾ ਸਿਮਰਨ ਕਰੀਏ। ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਬੋਲਿਓ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਿੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਹੇ ਅਕੇਲਾ, ਗੁਰੂ ਕੇ ਸਿੱਖੋ ਕਿਤੇ ਬਹੁਤੇ ਇਕੱਠੇ ਹੁੰਦੇ, ਜਿਵੇਂ ਹੁਣ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਸੰਗਤ ਬਣ ਗਈ, ਫਿਰ ਵੀ ਵਾਹਿਗੁਰੂ ਦਾ ਸਿਮਰਨ ਕਰੋ। ਅਤੇ ਕਿਤੇ ਇਕੱਲੇ ਹੀ ਆ, ਬਹੁਤ ਸਾਰੇ ਮਨਮੁੱਖਾਂ ਦੀ ਸੰਗਤ ਮਿਲ ਜਾਏ, ਇਕੱਲੇ ਹੀ ਰਹਿ ਜਾਓ ਵਿੱਚ ਗੁਰੂ ਕੇ ਸਿੱਖ, ਫਿਰ ਵੀ ਘਬਰਾਇਓ ਨਾ, ਫਿਰ ਵੀ ਅੰਤਰ ਧਿਆਨ ਹੋ ਕੇ ਵਾਹਿਗੁਰੂ ਹੀ ਜਪਿਓ। ਕਿਤੇ ਇਕੱਲੇ ਹੀ ਸਫ਼ਰ ਕਰਦੇ ਹਾਂ, ਖੇਤਾਂ ਵਿੱਚ ਫਿਰਦੇ ਹਾਂ, ਦੁਕਾਨ 'ਤੇ ਬੈਠੇ ਹੋ, ਕਹਿੰਦੇ ਫਿਰ ਵੀ ਚਿੱਤ ਜੋੜ ਕੇ ਰੱਖਿਓ। ਸੋ ਸਾਧ ਸੰਗਤ, ਇਹ ਪ੍ਰਭੂ ਪਰਮਾਤਮਾ ਦੇ ਸਿਮਰਨ ਦਾ ਲਾਭ ਹੈ ਆਪਾਂ ਨੂੰ। ਸੋ ਕੁਝ ਵਿਚਾਰਾਂ ਸਾਧ ਸੰਗਤ ਜੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਬਾਰੇ ਕੁਝ ਵਿਚਾਰਾਂ ਕਰਨੀਆਂ ਜ਼ਰੂਰੀ ਹਨ। ਮੈਂ ਪਹਿਲਾਂ ਬੇਨਤੀ ਕਰਾਂ ਕਿ ਦੁਨੀਆਂ ਦੇ ਵਿੱਚ ਨਵੀਆਂ ਨਵੀਆਂ ਖੋਜਾਂ ਹੁੰਦੀਆਂ ਨੇ, ਸਾਇੰਸ ਤਰੱਕੀ ਕਰਦੀ ਆ, ਇਹਦੇ ਬਾਵਜੂਦ ਦੁਨੀਆਂ ਦੇ ਵਿੱਚ ਐਸੀਆਂ ਕੌਮਾਂ ਨੇ ਜਿਹੜੀ ਆਪਣੀ ਪੁਰਾਤਨਤਾ ਨੂੰ ਬਰਕਰਾਰ ਰੱਖ ਕੇ ਖੁਸ਼ ਨੇ, ਉਹਦੇ 'ਤੇ ਫਖਰ ਕਰਦੀਆਂ ਕਿ ਆਹ ਜਿਹੜਾ ਕਿਲ੍ਹਾ ਹੈ ਇਹ 500 ਸਾਲ ਪੁਰਾਣਾ, ਆਹ ਜਿਹੜੀ ਕਿਤਾਬ ਹੈ ਇਹ ਕਈ ਸਦੀਆਂ ਪੁਰਾਣੀ ਹੈ, ਉਹਨਾਂ ਨੂੰ ਚੰਗੇ ਚੰਗੇ ਸਾਧਨਾਂ ਨਾਲ ਉਹ ਸਾਂਭ ਕੇ ਰੱਖਦੇ ਨੇ। ਇਹਦੇ ਬਾਵਜੂਦ ਮੈਂ ਬੇਨਤੀ ਕਰਾਂ ਕਿ ਬੜੀਆਂ ਸੋਹਣੀਆਂ ਫੌਜਾਂ ਹੁੰਦੀਆਂ ਨੇ, ਰਿਸਰਚ ਹੁੰਦੀ ਹੈ, ਪਰ ਸਾਨੂੰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ, ਕਿਸੇ ਨੇ ਮੈਡੀਕਲ ਦੇ ਉੱਪਰ ਰਿਸਰਚ ਕਰਨੀ ਹੈ, ਕਿਸੇ ਲੈਬੋਰਟਰੀ ਦੇ ਵਿੱਚ ਬੈਠ ਕੇ ਰਿਸਰਚ ਕਰ ਸਕਦਾ ਹੈ, ਉਹਦੇ ਤੋਂ ਚੰਗੀਆਂ ਦਵਾਈਆਂ ਪੈਦਾ ਕਰ ਸਕਦਾ ਹੈ, ਚੰਗੇ ਸਾਧਨ ਜੁਟਾ ਸਕਦਾ ਹੈ, ਸੌਖੇ ਢੰਗ ਦੇ ਨਾਲ ਰੋਗਾਂ ਦੀ ਨਿਵਰਤੀ ਕਰਨ ਦੇ ਸਾਧਨ ਲੱਭੇ ਜਾ ਸਕਦੇ ਨੇ, ਲੱਭੇ ਜਾ ਰਹੇ ਨੇ। ਇਸੇ ਤਰ੍ਹਾਂ ਜੇ ਕਿਸੇ ਨੇ ਐਗਰੀਕਲਚਰ ਦੇ ਉੱਪਰ ਨਵੇਂ ਬੀਜਾਂ ਦੀ ਖੋਜ ਕਰਨੀ ਹੈ, ਉਹ ਵੀ ਥੋੜ੍ਹੇ ਸਥਾਨ ਥੋੜ੍ਹੇ ਸਾਧਨਾਂ ਨਾਲ ਕਰ ਸਕਦਾ। ਪਰ ਜਦੋਂ ਇਤਿਹਾਸ ਦੀ ਖੋਜ ਕਰਨੀ ਹੈ ਨਾ, ਮੈਂ ਬੇਨਤੀ ਕਰਾਂ, ਇੱਕ ਵਾਰੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਪਾਸ ਕੁਝ ਵਿਦਵਾਨ ਆ ਗਏ, ਉਹਨਾਂ ਨੇ ਭਾਈ ਜੀਵਨ ਸਿੰਘ ਜੀ, ਭਾਈ ਜੇਤਾ ਜੀ ਅਥਵਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਕੁਝ ਨਵੀਆਂ ਖੋਜਾਂ ਕਰਕੇ ਲਿਆਏ। ਮਹਾਂਪੁਰਖਾਂ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਉਹ ਗੁਰਮੁਖੋ ਪੁਰਾਤਨਤਾ ਨੂੰ ਭੁੱਲ ਕੇ ਇੱਕ ਨਵੀਂ ਖੋਜ ਕਰੋਗੇ, ਤੁਸੀਂ ਖੋਜ ਕਰੋ ਕਿ ਭਾਈ ਜੇਤਾ ਜੀ ਦਾ ਪਰਿਵਾਰ ਕੌਣ ਸੀ, ਕਦੋਂ ਤੋਂ ਗੁਰੂ ਘਰ ਨਾਲ ਜੁੜੇ ਹੋਏ ਸੀ, ਉਹਨਾਂ ਦੇ ਬਜ਼ੁਰਗ ਕੀ ਕਰਦੇ ਸੀ, ਕਿੰਨੀ ਸੇਵਾ ਕਰਦੇ ਸੀ, ਕਿੰਨਾ ਸਿਮਰਨ ਕਰਦੇ ਸੀ, ਉਹਨਾਂ ਨੇ ਕਿਹੜੇ ਕਿਹੜੇ ਗੁਰਧਾਮਾਂ ਦੀ ਸੇਵਾ ਕਰਾਈ, ਕੀ ਕਰਿਆ, ਉਹਨਾਂ ਦੀ ਖੋਜ ਕਰੋ। ਤੁਸੀਂ ਖੋਜ ਕਰੋਗੇ ਉਹਦੀ ਅਸਲੀਅਤ ਨੂੰ ਮੇਟਣ ਵਾਸਤੇ, ਕਹਿੰਦੇ ਇਹ ਖੋਜ ਨਾ ਕਰਿਓ। ਪਿੱਛੇ ਜੇ ਇੱਕ ਕੋਈ ਲਿਖਾਰੀ ਹੋਇਆ ਸੰਗਤ ਸਿੰਘ, ਉਹਨੇ ਇਹ ਕਿਤਾਬ ਲਿਖੀ, ਉਹ 'ਚ ਮੈਨੂੰ ਵੀ ਕਿਹਾ ਵੀ ਤੁਸੀਂ ਇਹ ਕਿਤਾਬ ਰਿਲੀਜ਼ ਕਰੋ, ਪੜ੍ਹੋ ਵੇਖੋ, ਹੋਰ ਵੀ ਵਿਦਵਾਨ ਸੀਗੇ। ਮੈਂ ਕਿਹਾ ਭਾਈ ਕਿੱਥੇ ਇੰਨੀ ਪੜ੍ਹਾਂਗੇ, ਤੂੰ ਸਾਨੂੰ ਇਹਦਾ ਮੁੱਖ ਜਿਹਾ ਭਾਵ ਦੱਸ ਦੇ ਵੀ ਤੂੰ ਇਹ ਕਿਤਾਬ ਲਿਖੀ ਕਾਹਦੇ 'ਤੇ ਆ। ਕਹਿੰਦੇ ਜੀ ਮੈਂ ਕਿਤਾਬ ਲਿਖੀ ਹੈ ਕਿ ਜਿਹੜਾ ਖੁਦਰਾਣੇ ਦੀ ਢਾਬ 'ਤੇ ਯੁੱਧ ਹੋਇਆ ਨਾ, ਉਦੋਂ ਮੁਗਲ ਫੌਜਾਂ ਇਸ ਕਰਕੇ ਵਾਪਸ ਆ ਗਈਆਂ ਕਿ ਉਦੋਂ ਮਾਘ ਦੇ ਵਿੱਚ ਧੁੰਦ ਬਹੁਤ ਹੁੰਦੀ ਆ ਅਤੇ ਫੌਜਾਂ ਦੀ ਪਛਾਣ ਨਹੀਂ ਰਹਿੰਦੀ ਸੀ ਵੀ ਇਹ ਗੁਰੂ ਸਾਹਿਬ ਦੀਆਂ ਫੌਜਾਂ ਕਿ ਮੁਗਲੀਆ ਫੌਜ ਹੈ। ਮੈਂ ਕਿਹਾ ਭਾਈ ਸ਼ਾਬਾਸ਼ ਤੇਰੇ, ਨਾ ਤਾਂ ਤੂੰ ਖੋਜ ਕੀਤੀ ਵੀ ਜੰਗ ਹੋਇਆ ਕਦੋਂ, ਕਿਹੜੇ ਮਹੀਨੇ 'ਚ ਹੋਇਆ, ਉਦੋਂ ਧੁੰਦ ਪੈ ਸਕਦੀ ਕਿ ਨਹੀਂ ਪੈ ਸਕਦੀ, ਤੂੰ ਉਹਨਾਂ 40 ਸੂਰਬੀਰ ਬਹਾਦਰਾਂ ਦੀ ਕਰਨੀ ਦੇ ਉੱਪਰ, ਉਹਨਾਂ ਦੀ ਕੁਵਾਈ ਦੇ ਉੱਪਰ, ਉਹਨਾਂ ਦੀ ਕੁਰਬਾਨੀ ਦੇ ਉੱਪਰ, ਉਹ ਸਿਰਲੱਥ ਯੋਧਿਆਂ ਦੀ ਤੂੰ ਦਾਸਤਾਂ ਮਿਟਾਉਣੀ ਚਾਹੁੰਦਾ ਵੀ ਇਸ ਕਰਕੇ ਮੁੜੇ ਆਇਓ। ਮੈਂ ਕਿਹਾ ਤਾਂ ਭਾਈ ਸਾਹਿਬ ਮਾਘ ਦੇ ਵਿੱਚ ਯੁੱਧ ਹੀ ਨਹੀਂ ਹੋਇਆ, ਇਹ ਤਾਂ ਯੁੱਧ ਹੀ ਗਰਮੀਆਂ ਵਿੱਚ ਹੋਇਆ ਸੀ, ਉਦੋਂ ਤਾਂ ਧੁੰਦ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਚਿਠੰਬਰ ਜੀ ਗਿਆ, ਕਹਿੰਦੇ ਅੱਛਾ। ਮੈਂ ਕਿਹਾ ਬਸ ਇੰਨੀ ਖੋਜ ਸੀ, ਆਪਣੀ ਖੋਜ ਹੈ ਅਸਲੀਅਤ ਨੂੰ ਮੇਟਣ ਵਾਸਤੇ। ਨਹੀਂ ਭਾਈ, ਇਹੋ ਜਿਹੀ ਖੋਜ ਦਾ ਕੀ ਲਾਭ ਹੈ, ਅਸੀਂ ਖੋਜ ਕਰੋ ਉਹਨੂੰ ਨਿਖਾਰਨ ਵਾਸਤੇ ਵੀ ਆਹ ਸਾਡਾ ਪਿਛੋਕੜ ਹੈ ਅਤੇ ਇਹਦੀ ਆਹ ਖੋਜ ਕਰਕੇ ਅਸੀਂ ਹੋਰ ਇਹਦੇ ਵਿੱਚ ਨਿਖਾਰ ਲਿਆਂਦਾ ਵੀ ਆਹ ਪਰਿਵਾਰ ਸੀ। ਮੈਂ ਬੇਨਤੀ ਕਰਾਂ, ਪਰਸੋਂ ਚੌਥੇ ਅਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਇੱਥੇ ਕਥਾ ਕਰਦੇ ਸਿੰਘ ਸਾਹਿਬ, ਉਹਨਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀ ਦੇ ਪਰਿਵਾਰ ਬਾਰੇ ਬੜੀ ਖੋਜ ਭਰਪੂਰ ਕਥਾ ਕੀਤੀ, ਬੜਾ ਆਨੰਦ ਆਇਆ। ਉਹਨਾਂ ਨੇ 6 ਪੀੜ੍ਹੀਆਂ ਦੇ ਨਾਮ ਲੈ ਕੇ ਉਹਨਾਂ ਦਾ ਪਿਛੋਕੜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾੜਕ ਨਾਲ ਜੋੜ ਕੇ ਦੱਸਿਆ ਕਿ ਇਹਨਾਂ ਦਾ ਆਹ ਪਿਛੋਕੜ ਹੈ। ਮਨ ਵਿੱਚ ਸੋਚਿਆ ਵੀ ਆਹ ਤਾਂ ਹੋਈ ਨਾ ਖੋਜ, ਆਹ ਤਾਂ ਹੋਈ ਨਾ ਵਿਆਖਿਆ, ਇਕੱਲੇ ਇਕੱਲੇ ਦਾ ਨਾਮ ਦੱਸ ਕੇ ਫਿਰ ਮਾਤਾ ਸੁੰਦਰੀ ਜੀ ਦੇ ਪਰਿਵਾਰ ਦਾ ਨਾਂ ਦੱਸ ਕੇ ਪਿਛੋਕੜ ਦਾ, ਫਿਰ ਭਾਈ ਜੱਸਾ ਸਿੰਘ ਦੇ ਮਾਮੇ ਦਾ, ਨਾਨੇ ਦਾ ਨਾਂ ਦੱਸ ਕੇ, ਮਾਤਾ ਦਾ ਨਾਂ ਦੱਸ ਕੇ ਵੀ ਉਹ ਕੌਣ ਸੀ, ਉਹ ਜਨਮ ਤੋਂ ਲੈ ਕੇ ਸਿੱਖ ਕਿਵੇਂ ਸਿੱਖੀ ਕਿਵੇਂ ਧਾਰਨ ਕੀਤੀ। ਭਾਈ ਜੱਸਾ ਸਿੰਘ ਆਲੂਵਾਲੀ ਦੀ ਮਾਤਾ ਬੜਾ ਸੋਹਣਾ ਕੀਰਤਨ ਕਰਦੀ ਸੀ, ਬੜਾ ਖੋਜ ਭਰਪੂਰ ਪ੍ਰਸੰਗ ਸੁਣਾਇਆ। ਸਾਡੇ ਕੱਲ੍ਹ ਜਸਪਾਲ ਵੀਰ ਸਿੰਘ ਜੀ ਗਿਆਨੀ ਇੱਥੇ ਕਥਾ ਕਰਦੇ ਸਨ, ਪਤਾ ਨਹੀਂ ਕਿਸ ਭੁਲੇਖੇ ਵੱਸ ਉਹਨਾਂ ਨੇ ਸਾਡੇ ਇਤਿਹਾਸ ਨੂੰ ਬਹੁਤ ਪੁੱਠਾ ਗੇੜਾ ਦਿੱਤਾ ਇਸ ਸਥਾਨ ਤੋਂ। ਦੇਖੋ ਸਾਡੇ ਕੋਲ ਵੱਡੇ ਸਰੋਤ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦੇ ਅਧੀਨ ਜਿਹੜੇ ਸਥਾਨ ਆਉਂਦੇ ਨੇ, ਉਹ ਇਤਿਹਾਸਿਕ ਬਹੁਤੇ ਇਤਿਹਾਸਿਕ ਸਥਾਨ ਨੇ ਕਿ ਅਸੀਂ ਉਹਨਾਂ ਦੀ ਖੋਜ ਨਹੀਂ ਕਰ ਸਕਦੇ, ਪਤਾ ਨਹੀਂ ਕਰ ਸਕਦੇ ਵੀ ਇਹ ਸਥਾਨ ਕਿਹਦੇ ਨੇ। ਇਹਦੇ ਨਾਲ ਹੀ ਸੰਬੰਧਿਤ ਕੱਲ੍ਹ ਦੀ ਵਿਆਖਿਆ ਸੀ, ਮੈਂ ਬੇਨਤੀ ਕਰਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਥਵਾ ਸਾਰੇ ਗੁਰੂ ਸਾਹਿਬਾਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਾਂਗੇ ਨਾ, ਤਾਂ ਗੁਰੂ ਸਾਹਿਬ ਨੇ ਇਤਿਹਾਸ ਸਿਰਜਿਆ ਹੈ, ਅਸੀਂ ਉਸ ਇਤਿਹਾਸ ਨੂੰ ਸੁਧਾਰਾਂਗੇ, ਕਿਹੜਾ ਸਾਨੂੰ ਚੰਗਾ ਲੱਗਦਾ ਕਿਹੜਾ ਨਹੀਂ ਚੰਗਾ ਲੱਗਦਾ ਇਹ 'ਤੇ ਖੋਜ ਕਰਾਂਗੇ। ਨਹੀਂ ਭਾਈ, ਗੁਰੂ ਸਾਹਿਬ ਨੇ ਪੂਰਨੇ ਪਾਏ, ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਦਾ ਕੋਈ ਬਲੱਡ ਰਿਲੇਸ਼ਨ ਜੁੜਿਆ, ਜਿਨ੍ਹਾਂ ਦਾ ਕੋਈ ਖੂਨ ਦਾ ਰਸਤਾ ਜੁੜਿਆ, ਉਹ ਕੋਈ ਸਧਾਰਨ ਬੰਦੇ ਹੋਣੇ ਨੇ, ਬੜੇ ਵੱਡੇ ਪੂਰਵਲੇ ਭਾਗ ਹੋਣੇ ਨੇ, ਬੜੀਆਂ ਉਹਨਾਂ ਦੀਆਂ ਵੱਡੀਆਂ ਕਮਾਈਆਂ ਹੋਣੀਆਂ। ਸਾਧ ਸਿੰਘ ਜੀ, ਐਵੇਂ ਕਿਤੇ ਰਿਸ਼ਤਾ ਜੁੜ ਜਾਣਾ ਸੀ? ਨਹੀਂ, ਉਹਨਾਂ ਕਿਹਾ ਕਿ ਇਹ ਗੁਰੂ ਘਰ ਦੀ ਰੀਤ ਹੈ, ਗੁਰੂ ਘਰ ਦੀ ਮਰਜ਼ਾਦਾ ਹੈ, ਗੁਰੂ ਘਰ ਦਾ ਅਸੂਲ ਹੈ ਕਿ ਕੋਈ ਵੀ ਗੁਰੂ ਸਾਹਿਬ ਇੱਕ ਤੋਂ ਵੱਧ ਆਨੰਦ ਕਾਰਜ ਨਹੀਂ ਕਰਾ ਸਕਦਾ। ਇਹ ਭਾਈ ਤੇਰਾ ਵਿਚਾਰ ਹੋ ਸਕਦਾ, ਤੂੰ ਗੁਰੂ 'ਤੇ ਕਿਵੇਂ ਥੋਪ ਸਕਦਾ? ਪਹਿਲਾਂ ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਦਾ ਇਤਿਹਾਸ ਪੜ੍ਹ ਲਓ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਸਤਿਗੁਰੂ, ਜਿਨ੍ਹਾਂ ਦੇ ਤਿੰਨ ਆਨੰਦ ਕਾਰਜ ਹੋਏ। ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਜਿਹੜੇ ਪਹਿਲੇ ਮਹਿਲ ਸਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਜੀ ਪੈਦਾ ਹੋਏ, ਬੀਬੀ ਵੀਰੋ ਜੀ ਪੈਦਾ ਹੋਏ, ਬਾਬਾ ਅਣੀ ਰਾਏ ਜੀ ਪੈਦਾ ਹੋਏ। ਸਾਧ ਸਿੰਘ ਜੀ, ਫਿਰ ਸਾਡੇ ਸਤਿਕਾਰਯੋਗ ਮਾਤਾ ਨਾਨਕੀ ਜੀ ਨਾਲ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ, ਜਿਨ੍ਹਾਂ ਤੋਂ ਜਿਨ੍ਹਾਂ ਦੇ ਗ੍ਰਹਿ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪੈਦਾ ਹੋਏ। ਸਾਧ ਸਿੰਘ ਜੀ, ਬਾਬਾ ਸੂਰਜਮਲ ਜੀ ਪੈਦਾ ਹੋਏ, ਫਿਰ ਤੀਸਰਾ ਆਨੰਦ ਕਾਰਜ ਮਾਤਾ ਮਰਵਾਹੀ ਜੀ ਨਾਲ ਹੋਇਆ, ਸਤਿਗੁਰੂ ਜੀ ਦੇ ਪੰਜ ਸਾਹਿਬਜ਼ਾਦੇ ਇੱਕ ਬੀਬੀ ਵੀਰੋ ਜੀ ਪੈਦਾ ਹੋਏ, ਅਤੇ ਵੱਖਰੇ ਵੱਖਰੇ ਘਰਾਂ ਵਿੱਚ ਗ੍ਰਹਿਆਂ ਵਿੱਚ ਮਾਤਾਵਾਂ ਦੇ ਪਾਸ ਪੈਦਾ ਹੋਏ। ਕਿ ਇਸ ਇਤਿਹਾਸ ਨੂੰ ਝੁਠਲਾ ਦੇਵਾਂਗੇ? ਕਿਹਨੂੰ ਝੂਠਾ ਕਰਨਾ ਚਾਹੁੰਦੇ ਅਸੀਂ? ਇਸੇ ਤਰ੍ਹਾਂ ਹੀ ਮੈਂ ਬੇਨਤੀ ਕਰਾਂ, ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਸਨ, ਤਾਂ ਸਤਿਗੁਰੂ ਪਾਤਸ਼ਾਹ ਜੀ ਆਪ ਸਜੇ ਹੋਏ ਨੇ, ਦੂਰ ਦਰੇਡੇ ਤੋਂ ਸੰਗਤਾਂ ਆ ਰਹੀਆਂ ਨੇ। ਅਤੇ ਇੱਕ ਵਾਰੀ ਸਤਿਗੁਰੂ ਪਾਤਸ਼ਾਹ ਦੇ ਪਾਸ ਬਹੁਤ ਵੱਡੇ ਇਕੱਠ ਦੇ ਵਿੱਚ ਸੰਗਤਾਂ ਜੁੜ ਰਹੀਆਂ ਨੇ। ਸੰਗਤਾਂ ਹਮੇਸ਼ਾ ਹੀ ਜੁੜਦੀਆਂ ਸੀ, ਜੁੱਟ ਬੰਨ੍ਹ ਬੰਨ੍ਹ ਕੇ, ਜੱਥੇ ਬੰਨ੍ਹ ਬੰਨ੍ਹ ਕੇ, ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਆਇਆ ਕਰਦੀਆਂ ਸਨ। ਅਤੇ ਇੱਕ ਲਾਹੌਰ ਨਿਵਾਸੀ ਜਿਸਦਾ ਨਾਮ ਇਤਿਹਾਸ ਨੇ ਹਰਜਸ ਲਿਖਿਆ, ਭਾਈ ਹਰਜਸ, ਉਹ ਆਪਣੇ ਕੋੜਮੇ ਕਬੀਲੇ ਦੇ ਨਾਲ, ਖੱਤਰੀ ਵੰਸ਼ ਦੇ ਨਾਲ, ਬਹੁਤ ਸਾਰੇ ਪਰਿਵਾਰਾਂ ਦੇ ਨਾਲ ਸਤਿਗੁਰੂ ਦੇ ਪਾਸ ਆਇਆ। ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ, ਮੇਰੀ ਪੁੱਤਰੀ ਦਾ ਤੁਸੀਂ ਰਿਸ਼ਤਾ ਪ੍ਰਵਾਨ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੀ ਗੱਲ, ਉਦੋਂ ਇਹ ਬੇਨਤੀਆਂ ਕੀਤੀਆਂ, ਹੋਇਆ ਬਾਅਦ 'ਚ, ਪ੍ਰਵਾਨ ਬਾਅਦ 'ਚ ਹੋਇਆ। ਸਾਧ ਸੰਗਤ ਜੀ, ਇਹ ਗੁਰੂ ਦੀ ਮਰਜ਼ੀ ਹੈ। ਦੇਖੋ ਗੁਰੂ ਕੀ ਸੰਗਤ ਦਾ ਕਿੰਨਾ ਸਤਿਗੁਰੂ ਜੀ ਨੇ ਸਨਮਾਨ ਰੱਖਿਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਦਿੱਲੀ ਦੀ ਸੰਗਤ ਇੱਕ ਪੱਤਰਕਾਰ ਲਿਖ ਕੇ ਭੇਜਦੀ ਆ ਕਿ ਮਹਾਰਾਜ, ਇਹ ਦਿੱਲੀ ਦਾ ਦੀਵਾਨ ਚੰਦੂ, ਜਿਨ੍ਹਾਂ ਪ੍ਰੋਹਤਾਂ ਨੇ ਇਸਦੀ ਲੜਕੀ ਦਾ ਤੁਹਾਡੇ ਸਾਹਿਬਜ਼ਾਦੇ ਦੇ ਨਾਲ ਰਿਸ਼ਤਾ ਜੋੜਨ ਵਾਸਤੇ ਮਨ ਬਣਾ ਕੇ ਆਏ ਨੇ, ਅਤੇ ਜਦੋਂ ਚੰਦੂ ਨੂੰ ਇਹਦੇ ਬਾਰੇ ਦੱਸਿਆ ਤਾਂ ਚੰਦੂ ਨੇ ਬੜੇ ਅਪਮਾਨਜਨਕ ਸ਼ਬਦ ਕਹੇ ਨੇ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਮਹਾਰਾਜ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ। ਇਸ ਕਰਕੇ ਸਾਡੀ ਬੇਨਤੀ ਹੈ, ਤੁਸੀਂ ਇਹ ਰਿਸ਼ਤਾ ਨਾ ਪ੍ਰਵਾਨ ਕਰਿਓ। ਮਹਾਰਾਜ ਨੇ ਸੰਗਤ ਦੀ ਭਾਵਨਾ ਜਾਣ ਕੇ ਸਾਧ ਸੰਗਤ ਤੋਂ ਰਿਸ਼ਤਾ ਨਹੀਂ ਸੀ ਲਿਆ। ਅਤੇ ਜਦੋਂ ਇਹ ਪੱਤਰਿਕਾ ਆਈ ਸੀ ਨਾ, ਉਦੋਂ ਹੀ ਸਤਿਗੁਰੂ ਜੀ ਨੇ ਕਿਹਾ ਸੀ, ਚੰਗਾ ਭਾਈ ਗੁਰਸਿੱਖੋ, ਕੋਈ ਗੁਰੂ ਕਾ ਸਿੱਖ ਸਾਹਿਬਜ਼ਾਦੇ ਨੂੰ ਰਿਸ਼ਤਾ ਦੇਵੇ। ਅਤੇ ਸਾਧ ਸੰਗਤ ਉਦੋਂ ਹੀ ਹਰਜਸ ਉੱਥੇ ਸੀ ਵਾਹਿਗੁਰੂ। ਉਦੋਂ ਹੀ ਮਾਤਾ ਦਮੋਦਰੀ ਦੇ ਪਿਤਾ ਉੱਥੇ ਸਨ, ਉਹਨਾਂ ਨੇ ਉੱਥੇ ਹੀ ਰਿਸ਼ਤਾ ਕਰ ਦਿੱਤਾ ਸੀ। ਇਹ ਗੁਰੂ ਘਰ ਦੀ ਮਰਜ਼ਾਦਾ ਸੰਗਤ ਨੂੰ ਬਹੁਲਤਾ ਦੇਣੀ। ਅਤੇ ਜੋ ਸੰਗਤ ਰੂਪ ਵਿੱਚ ਆਏ ਭਾਈ ਹਰਜਸ ਜੀ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਿਸ਼ਤਾ ਪ੍ਰਵਾਨ ਕੀਤਾ, ਫਿਰ ਬੇਨਤੀਆਂ ਕੀਤੀਆਂ, ਮਹਾਰਾਜ ਜੀ ਕਿਰਪਾ ਕਰੋ, ਅਸੀਂ ਲਾਹੌਰ ਨਿਵਾਸੀ ਹਾਂ ਅਤੇ ਤੁਸੀਂ ਬਰਾਤ ਲੈ ਕੇ ਲਾਹੌਰ ਚੱਲੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਮੌਜ ਦੇ ਮਾਲਕ, ਪਤਾ ਵੀ ਇੰਨੀ ਸੰਗਤ ਚਾਹੁੰਦੀ ਹੈ ਆਨੰਦ ਕਾਰਜ ਵੇਖਣਾ, ਵਿਆਹ ਵੇਖਣਾ, ਸਾਰੀ ਸੰਗਤ ਨੂੰ ਲਾਹੌਰ ਜਾਣਾ ਸੰਭਵ ਨਹੀਂ ਹੋਣਾ। ਅਤੇ ਮਹਾਰਾਜ ਨੇ ਪਰਿਵਾਰ ਨੂੰ ਕਿਹਾ, ਹਰਜਸ ਨੂੰ ਕਿਹਾ ਕਿ ਤੁਸੀਂ ਤਿਆਰੀ ਕਰੋ, ਆਪਾਂ ਇੱਥੇ ਹੀ ਲਾਹੌਰ ਵਸਾ ਦਾਂਗੇ, ਜਿਹਨੂੰ ਆਪਾਂ ਹੁਣ ਗੁਰੂ ਘਰ ਲਾਹੌਰ ਕਹਿੰਦੇ, ਇੱਥੇ ਬੜਾ ਸੁੰਦਰ ਸ਼ਹਿਰ ਵਸਾਇਆ। ਅਤੇ ਇੱਥੇ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, 23 ਹਾੜ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1734 ਸੰਮਤ ਨੂੰ, ਇਹ ਆਨੰਦ ਕਾਰਜ ਮਾਤਾ ਜੀ ਤੋਂ ਜੀ ਦੇ ਨਾਲ ਹੋਇਆ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਾਤਾ ਜੀਤੋ ਦੇ ਗ੍ਰਹਿ ਵਿਖੇ ਸਾਧ ਸੰਗਤ ਜੀ 3 ਸਾਹਿਬਜ਼ਾਦਿਆਂ ਨੇ ਜਨਮ ਲਿਆ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਇਹ ਉਹਨਾਂ ਦੇ ਗ੍ਰਹਿ ਵਿਸ਼ੇ ਸਾਹਿਬਜ਼ਾਦੇ ਪੈਦਾ ਹੋਏ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਾਤਾ ਸੁੰਦਰੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 7 ਵਿਸਾਖ 1941 ਨੂੰ, ਵਾਹਿਗੁਰੂ 1741 ਸੰਮਤ ਨੂੰ, ਇਹ ਵੀ ਲਾਹੌਰ ਨਿਵਾਸੀ ਸਨ, ਪਹਿਲਾਂ ਬਜਵੋੜ ਦੇ ਸਨ, ਫਿਰ ਲਾਹੌਰ ਰਹਿੰਦੇ ਸੀ, ਜਾ ਕੇ ਲਾਹੌਰ ਤੋਂ ਹੀ ਸੰਗਤਾਂ ਆਈਆਂ ਸਨ। ਅਤੇ ਸਾਧ ਸੰਗਤ ਜੀ, ਇਹ ਦੂਸਰਾ ਵਿਆਹ ਸੀ ਮਹਾਰਾਜ ਨੇ, ਇਹ ਵੀ ਆਨੰਦ ਕਾਰਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਰਜ਼ਾਦਾ ਮੁਤਾਬਕ ਹੋਇਆ। ਅਤੇ ਇਸ ਮਾਤਾ ਦੇ ਘਰੇ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਨੇ ਜਨਮ ਲਿਆ। ਸਾਧ ਸੰਗਤ ਜੀ, ਇਸ ਤੋਂ ਉਪਰੰਤ ਮਾਤਾ ਸਾਹਿਬ ਦੇਵਾ ਕੌਰ, ਜਿਹੜੇ ਪੰਜਾ ਸਾਹਿਬ ਦੇ ਨੇੜੇ, ਪੰਜਾ ਸਾਹਿਬ ਤੋਂ 5 ਕਿਲੋਮੀਟਰ 5 ਕੁ ਮੀਲ ਦੂਰੀ 'ਤੇ ਨਗਰ ਹੈ ਰੋਹਤਾਸ, ਜੇਹਲਮ ਜ਼ਿਲ੍ਹਾ, ਉੱਥੋਂ ਦੇ ਰਹਿਣ ਵਾਲੇ ਸੀ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਸਾਧ ਸੰਗਤ ਜੀ ਇਹ ਕਿਤੇ ਮਾਮੂਲੀ ਗੱਲਾਂ ਨਹੀਂ ਹੁੰਦੀਆਂ, ਸਿੱਖਾਂ ਦੀ ਸ਼ਰਧਾ, ਸਿੱਖਾਂ ਦੀ ਭਾਵਨਾ ਸੋਚ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ। ਫਿਰ ਇਹ 1757 ਵਿੱਚ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੀ ਇਸ ਆਨੰਦ ਕਾਰਜ ਨੂੰ ਸਿਰੇ ਚੜਾਇਆ, ਮਾਂ ਸੰਗਤਾਂ ਦੀਆਂ ਸ਼ਰਧਾ ਭਾਵਨਾ ਨੂੰ ਫਲ ਲੱਗਾ। ਸਾਧ ਸੰਗਤ ਜੀ, ਇਹਨਾਂ ਮਾਤਾਵਾਂ ਦਾ ਇਤਿਹਾਸ ਹੈ, 1757 ਸੰਮਤ ਨੂੰ ਮਾਤਾ ਜੀਤੋ ਜੀ ਅਨੰਦਪੁਰ ਸਾਹਿਬ ਵਿਖੇ ਹੀ ਸੱਚਖੰਡ ਗਮਨ ਕਰ ਗਏ। ਉਹਨਾਂ ਦਾ ਉੱਥੇ ਸੁੰਦਰ ਅਗੰਮਪੁਰਾ ਗੁਰਦੁਆਰਾ ਬਣਿਆ ਹੋਇਆ, ਜਿਨ੍ਹਾਂ ਵੀਰਾਂ ਨੇ ਇੱਥੇ ਖੋਜ ਕੀਤੀ, ਉਹਨਾਂ ਨੇ ਖੋਜ ਨਾ ਕੀਤੀ ਵੀ ਅਗੰਮਪੁਰਾ ਕੀ ਆ, ਅਨੰਦਪੁਰ ਸਾਹਿਬ ਕਿੱਦਾਂ ਕੇ ਦਰਸ਼ਨ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਪ੍ਰਬੰਧ ਕਰ ਰਹੀ ਹੈ, ਉੱਥੇ ਗ੍ਰੰਥੀ ਰੱਖੇ ਹੋਏ ਨੇ, ਆਈ ਗਈ ਸੰਗਤ ਨੂੰ ਇਤਿਹਾਸ ਦੱਸਿਆ ਜਾਂਦਾ ਹੈ। ਫਿਰ ਸਾਧ ਸੰਗਤ ਜੀ, ਇਸੇ ਤਰ੍ਹਾਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਕੌਰ ਜੀ, ਜਦੋਂ ਕਲਗੀਧਰ ਪਾਤਸ਼ਾਹ ਦਮਦਮਾ ਸਾਹਿਬ ਪਹੁੰਚੇ ਹੈ ਨਾ, ਉੱਥੇ ਜ਼ਿਕਰ ਆਉਂਦਾ ਦੋਵੇਂ ਮਾਤਾਵਾਂ ਦਾ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਕੌਰ ਜੀ ਨੇ ਉੱਥੇ ਆ ਕੇ ਪੁੱਛਿਆ ਸੀ, ਮਹਾਰਾਜ ਸਾਹਿਬਜ਼ਾਦੇ ਕਿੱਥੇ ਨੇ। ਜਦੋਂ ਸਾਰੇ ਖਾਲਸੇ ਪੰਥ ਨੂੰ ਮਹਾਰਾਜ ਨੇ ਇਹ ਬਰਕਤਾਂ ਬਖਸ਼ੀਆਂ ਸਨ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਉੱਥੇ ਇਹ ਤਖ਼ਤ ਸਾਹਿਬ ਦਾ, ਦਮਦਮਾ ਸਾਹਿਬ ਦਾ ਇਤਿਹਾਸ ਭੁੱਲ ਜਾਵਾਂਗੇ ਅਸੀਂ। ਫਿਰ ਸਾਧ ਸੰਗਤ ਜਦੋਂ ਇੱਥੋਂ ਚੱਲੇ ਤਾਂ ਸਤਿਗੁਰੂ ਪਾਤਸ਼ਾਹ ਜੀ ਦੱਖਣ ਨੂੰ ਗਏ, ਅਤੇ ਮਾਤਾ ਸੁੰਦਰੀ ਜੀ ਨੂੰ, ਮਾਤਾ ਸੁੰਦਰ ਕੌਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਟਿਕਾਣਾ ਦੇ ਕੇ ਆਪ ਹਜ਼ੂਰ ਸਾਹਿਬ ਚਲੇ ਗਏ। ਅਤੇ ਉਦੋਂ ਮਾਤਾ ਸਾਹਿਬ ਦੇਵਾ ਕੌਰ ਜੀ ਨਾਲ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਵਿੱਚ ਰਹੇ। ਅਤੇ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ ਕਿ ਹੁਣ ਸੱਚਖੰਡ ਗਮਨ ਦਾ ਤਿਆਰਾ ਕਰਨਾ ਹੈ, ਅਤੇ ਮਾਤਾ ਜੀ ਨੂੰ ਮਾਤਾ ਸੁੰਦਰੀ ਦੇ ਕੋਲ ਦਿੱਲੀ ਭੇਜ ਦਿੱਤਾ ਸੀ ਵਾਪਸ ਆ। ਇੱਥੇ ਮਾਤਾ ਨੇ ਆ ਕੇ ਕੁਝ ਮਹਾਰਾਜ ਨੇ ਸ਼ਾਸਤਰ ਬਖਸ਼ੇ, ਉਹ ਸ਼ਾਸਤਰ ਇੱਥੇ ਲਿਆ ਕੇ ਮਾਤਾ ਸੁੰਦਰੀ ਜੀ ਦੇ ਕੋਲ ਆ ਕੇ ਕੁਝ ਸਮੇਂ ਬਾਅਦ ਮਾਤਾ ਸਾਹਿਬ ਦੇਵਾ ਕੌਰ ਜੀ ਇੱਥੇ ਚੜ੍ਹਾਈ ਕੀਤੀ, ਜਿਨ੍ਹਾਂ ਦਾ ਅਸਥਾਨ ਬਣਿਆ ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਸਥਾਨ ਬਣਿਆ ਨਾ, ਉਹਦੇ ਨੇੜੇ ਇਹਨਾਂ ਮਾਤਾ ਦੇ ਮਕਬਰੇ ਨੇ। ਸਾਧ ਸੰਗਤ ਜੀ, ਇਸੇ ਤਰ੍ਹਾਂ ਮਾਤਾ ਸੁੰਦਰੀ ਜੀ, ਮਾਤਾ ਸੁੰਦਰ ਕੌਰ ਨੇ ਤਾਂ ਲੰਮਾ ਸਮਾਂ ਪੰਥ ਦੀ ਅਗਵਾਈ ਕੀਤੀ, ਜਿੱਥੇ ਭਾਈ ਮਣੀ ਸਿੰਘ ਜੀ ਰਹੇ ਉਹਨਾਂ ਨੂੰ ਮਹਾਨ ਸਿੱਖਿਆਵਾਂ ਬਖਸ਼ਿਸ਼ ਕੀਤੀਆਂ, ਜਿਹੜੇ ਹਰਿਮੰਦਰ ਸਾਹਿਬ ਦੇ ਹਿੱਡ ਗ੍ਰੰਥੀ ਰਹੇ ਬਾਅਦ 'ਚ। ਇਸੇ ਮਾਤਾ ਨੇ ਜੱਸਾ ਸਿੰਘ ਆਲੂਵਾਲੀਏ ਦਾ ਪਾਲਣ ਪੋਸ਼ਣ ਕੀਤਾ, ਉਹਨੂੰ ਗੁਰਮਤਿ ਵਿੱਦਿਆ ਪੜ੍ਹਾਈ, ਉਹਨੂੰ ਗੁਰੂ ਕਾ ਕੀਰਤਨ ਸਿਖਾਇਆ, ਜਿਹਨੇ ਪੰਥ ਦੀ ਮਹਾਨ ਸੇਵਾ ਕੀਤੀ। ਉਹ ਮਾਤਾ ਬੜਾ ਲੰਮਾ ਸਮਾਂ ਪੰਥ ਦੀ ਅਗਵਾਈ ਕਰਦੀ ਰਹੀ। ਸੋ ਇਸ ਵਾਸਤੇ ਸਾਧ ਸੰਗਤ ਪਹਿਲੀ ਮਾਤਾ ਮਾਤਾ ਜੀਤੋ ਅਤੇ 1757 ਸੰਮਤ ਨੂੰ ਚੜ੍ਹਾਈ ਕਰ ਗਏ ਸਨ ਅਤੇ ਇਸ ਮਾਤਾ ਨੇ 1804 ਸੰਮਤ ਨੂੰ ਚੜ੍ਹਾਈ ਕੀਤੀ। 1804 ਨੂੰ ਇਹ ਸਾਡਾ ਇਤਿਹਾਸ ਜਿੱਥੇ ਸੁੰਦਰ ਸਥਾਨ ਬਣੇ ਹੋਏ ਨੇ, ਜਿਹੜਾ ਇਤਿਹਾਸ ਕਿਹਨੂੰ ਭੁਲਾਵਾਂਗੇ? ਭਾਈ ਕਵੀ ਸੰਤੋਖ ਸਿੰਘ ਨੂੰ, ਗਿਆਨੀ ਗਿਆਨ ਸਿੰਘ ਨੂੰ, ਭਾਈ ਕਾਹਨ ਸਿੰਘ ਨਾਭਾ ਨੂੰ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੂੰ, ਡਾਕਟਰ ਭਾਈ ਵੀਰ ਸਿੰਘ ਨੂੰ, ਡਾਕਟਰ ਗੰਡਾ ਸਿੰਘ ਜੀ ਨੂੰ, ਸੋਹਣ ਸਿੰਘ ਸੀਤਲ ਨੂੰ, ਜਾਂ ਅਸੀਂ ਕਿਹਨੂੰ ਜੋਗਾ ਸਿੰਘ ਜੋਗੀ ਨੂੰ, ਅੱਜ ਦੇ ਨਵੇਂ ਪੜ੍ਹ ਲਓ ਗੁਰਮੁਖ ਸਿੰਘ ਐਮਏ, ਹੋਰ ਕਿੰਨੇ ਇਤਿਹਾਸਕਾਰ ਨੇ ਜਿਨ੍ਹਾਂ ਨੇ ਗੁਰ ਇਤਿਹਾਸ ਨੂੰ ਮੁੱਖ ਰੱਖ ਕੇ ਬਹੁਤ ਵਧੀਆ ਇਤਿਹਾਸ ਲਿਖੇ ਨੇ, ਸਭ ਨੂੰ ਝੂਠਾ ਸਿੱਧ ਕਰ ਦਾਂਗੇ? ਨਹੀਂ ਭਾਈ, ਐਸੀ ਕਰਨੀ ਕਦੇ ਵੀ ਨਹੀਂ ਕਰਨੀ ਚਾਹੀਦੀ ਜਿਹਦੇ ਕਰਕੇ ਅਸੀਂ ਆਪਦੇ ਇਤਿਹਾਸ 'ਤੇ ਹੀ ਪੋਚਾ ਫੇਰ ਦਈਏ। ਨਹੀਂ, ਨਵੀਆਂ ਖੋਜਾਂ ਕਰੋ, ਪਰ ਸਾਡੀ ਪੁਰਾਤਨਤਾ ਨੂੰ ਨਿਖਾਰਨ ਵਾਸਤੇ ਕਰੋ। ਪੁਰਾਤਨਤਾ ਨੂੰ ਭੁੱਲੋ ਨਾ, ਇਹਦੇ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਨਾ ਕਰੋ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਇਤਿਹਾਸ ਸਿਰਜ ਕੇ ਸਾਨੂੰ ਰਾਹ ਦਰਸਾਏ ਨੇ। ਸੋ ਭਾਈ ਵੱਖਰੇ ਵੱਖਰੇ ਸਮਿਆਂ ਦੇ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਇੱਕ ਪਾਸੇ ਢਾਡੀ ਗਾਉਂਦੇ ਨੇ, ਕਵੀਸ਼ਰ ਗਾਉਂਦੇ ਨੇ ਕਿ ਮਾਤਾ ਸੁੰਦਰੀ ਜੀ ਦਾ ਥਾਪੜਾ ਲੈ ਕੇ ਵੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ ਬਾਬਾ ਮਣੀ ਸਿੰਘ ਜੀ ਨੇ, ਜੱਸਾ ਸਿੰਘ ਆਲੂ ਵਾਲੀਆਂ ਨੇ, ਅੱਜ ਮੇਟ ਦਾਂਗੇ ਵੀ ਉਹ ਹੀ ਮਾਤਾ ਜੀਤੋ ਸੀ, ਉਹ ਹੀ ਮਾਤਾ ਸੁੰਦਰ ਕੌਰ ਸੀ? ਨਹੀਂ ਭਾਈ, ਇੰਝ ਨਾ ਕਰੋ। ਤਰਸ ਕਰੋ ਆਪਣੇ ਇਤਿਹਾਸ 'ਤੇ। ਜੇ ਸਤਿਗੁਰੂ ਨੇ ਬੁੱਧੀ ਦਿੱਤੀ ਹੈ ਤਾਂ ਉਸ ਬੁੱਧੀ ਨੂੰ ਸਤਿਗੁਰੂ ਦੇ ਚਰਨਾਂ ਨਾਲ ਜੋੜੋ। ਸ਼ਰਧਾ ਅਤੇ ਭਾਵਨਾ ਰੱਖੋ ਮਨ ਵਿੱਚ, ਸਾਡਾ ਸੁਨਹਿਰੀ ਇਤਿਹਾਸ ਹੈ, ਕੋਈ ਬਹੁਤ ਲੰਮੀ ਚੌੜੀ ਗੱਲ ਨਹੀਂ। ਕੱਲ੍ਹ ਦੀਆਂ ਤਾਂ ਗੱਲਾਂ, ਅਸੀਂ ਇਹ 'ਤੇ ਮਿੱਟੀ ਪਾ ਦਾਂਗੇ? ਨਹੀਂ ਭਾਈ, ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਹੀ, ਜਿੰਨੇ ਵੀ ਵਿਦਵਾਨ ਨੇ, ਲਿਖਾਰੀ ਨੇ, ਸਾਹਿਤਕਾਰ ਨੇ, ਇਸ ਇੱਕ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਸਾਡਾ ਇਤਿਹਾਸ ਬਹੁਤ ਸੁਨਹਿਰੀ ਇਤਿਹਾਸ ਹੈ। ਇਸ ਪ੍ਰਾਤਨਤਾ ਨੂੰ ਨਿਖਾਰ ਵਾਸਤੇ ਜਿੰਨੇ ਵੀ ਯਤਨ ਕਰੋਗੇ ਤੁਹਾਡਾ ਉਨਾ ਹੀ ਧੰਨਵਾਦ ਹੋਵੇਗਾ। ਪਰ ਭੁੱਲ ਕੇ ਵੀ ਆਪਣੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਨਾ ਕਰੋ। ਖਾਲਸਾ ਪੰਥ ਸੁਚੇਤ ਹੈ, ਦੁਨੀਆਂ ਵਿੱਚ ਬੈਠਾ ਉਸੇ ਵੇਲੇ ਟੈਲੀਫੋਨ ਖੜਕਾਉਣ ਦਾ ਕੀ ਕਰ ਰਹੇ ਹੋ? ਅੱਜ ਉਹ ਸਮਾਂ ਨਹੀਂ ਕਿ ਆਪਾਂ ਜੋ ਮਰਜ਼ੀ ਅੰਦਰ ਬੈਠ ਕੇ ਕਰ ਦਿਓ ਅਤੇ ਬਾਹਰ ਬੋਲ ਕੇ ਚਲੇ ਜਾਓ, ਜੋ ਮੈਨੂੰ ਪਤਾ ਮੈਂ ਉਹ ਬੋਲੂੰਗਾ। ਨਹੀਂ ਭਾਈ, ਜੋ ਤੂੰ ਇਤਿਹਾਸ ਤੋਂ ਸਿੱਖਿਆ ਉਹ ਦੱਸ, ਅਤੇ ਜੇ ਉਹਦੀ ਗਲਤੀ ਤਾਂ ਸੁਧਾਰ ਉਹਨੂੰ। ਕਾਹਦੇ ਵਾਸਤੇ ਨੇ ਏਡੇ ਵੱਡੇ ਵੱਡੇ ਸਥਾਨ? ਇਹਨਾਂ ਹੀ ਸਥਾਨਾਂ ਦੇ ਥੱਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ, ਉਹਦੇ ਅਹੁਦੇਦਾਰ ਉੱਥੇ ਜੋੜ ਮੇਲੇ ਮਨਾਉਂਦੇ ਨੇ ਵੀ ਇਹ ਮਾਤਾ ਸੁੰਦਰ ਕੌਰ ਦਾ ਇਤਿਹਾਸ ਹੈ, ਇਹ ਮਾਤਾ ਸਾਹਿਬਦੇਵਾਂ ਕੌਰ ਦਾ ਇਤਿਹਾਸ ਹੈ, ਅਤੇ ਉਸ ਮਾਤਾ ਦੀ ਝੋਲੀ ਵਿੱਚ ਖਾਲਸਾ ਪੰਥ ਪਾਇਆ ਮਾ ਰਹੇ ਨੇ। ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਸਾਨੂੰ ਹੁਕਮ ਕਰਦੇ ਨੇ ਕਿ ਖਾਲਸਾ ਜੀ, ਅੱਜ ਤੋਂ ਤੁਹਾਡਾ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਅੱਜ ਤੋਂ ਤੁਹਾਡੀ ਮਾਤਾ ਸਾਹਿਬਦੇਵਾਂ ਕੌਰ ਹੈ। ਉਹ ਕਿਹੜੀ ਮਾਤਾ ਭਾਈ? ਕੀ ਉਹਦੇ ਨਾਲ ਦੰਦ ਕਾਰਜ ਹੋਇਆ ਹੀ ਨਹੀਂ? ਨਾ, ਇਹ ਨਾ ਕਰੋ ਭਾਈ। ਸਤਿਗੁਰੂ ਦੇ ਆਗਿਆ ਵਿੱਚ ਰਹਿ ਕੇ, ਸਤਿਗੁਰੂ ਦੀ ਭਾਉ ਭਾਵਨੀ ਮਨ ਵਿੱਚ ਰੱਖ ਕੇ ਆਪਾਂ ਇਤਿਹਾਸ ਨਾਲ ਗੱਲ ਕਰੋ, ਅਤੇ ਸਤਿਗੁਰੂ ਸਾਡੇ 'ਤੇ ਰਹਿਮਤ ਕਰਨਗੇ। ਦਾਸ ਕੋਲ ਬੇਨਤੀ, ਗਲਤੀਆਂ ਭੁੱਲਾਂ ਹੋਈਆਂ ਬਹੁਤ ਸਾਰੇ ਗੁਰਮੁਖਾਂ ਦੇ, ਕੱਲ੍ਹ ਤੋਂ ਦਾਸ ਨੂੰ ਇਹ ਬੇਨਤੀਆਂ ਕੀਤੀਆਂ ਗਈਆਂ ਸੀ ਕਿ ਇਤਿਹਾਸ ਮੁਤਾਬਕ ਕੁਝ ਗੱਲਾਂ ਜ਼ਰੂਰੀ ਕਰੋ, ਤੁਸੀਂ ਆਪ ਪੜ੍ਹ ਲਿਓ। ਜਿਹੜੀਆਂ 2 ਐਡੀਸ਼ਨ ਛਪੇ ਨੇ ਮਹਾਨ ਕੋਸ਼ ਦੇ, ਪਹਿਲੀਆਂ ਪੁਰਾਤਨ ਕਿਤਾਬਾਂ ਪੁਰਾਣੀਆਂ ਹੋ ਗਈਆਂ ਸੀ, ਭਾਸ਼ਾ ਵਿਭਾਗ ਵੱਲੋਂ 2 ਐਡੀਸ਼ਨ ਛਾਪੇ ਗਏ ਨੇ, ਉਹਦਾ 393 ਅੰਗ, 160 ਅੰਗ ਅਤੇ 133 ਅੰਗ ਤੁਸੀਂ ਘਰ ਜਾ ਕੇ ਪੜਚੋਲ ਲਿਓ। ਬੜੇ ਵਿਸਥਾਰ ਨਾਲ ਇਹਨਾਂ ਮਾਤਾਵਾਂ ਦੇ ਆਨੰਦ ਕਾਰਜ, ਇਹਨਾਂ ਮਾਤਾਵਾਂ ਦੀ ਕਰਨੀ, ਇਹਨਾਂ ਮਾਤਾਵਾਂ ਦਾ ਪਿਛੋਕੜ, ਮਾਤਾ ਪਿਤਾ ਦੇ ਨਾਮ, ਰਹਿਣ ਦਾ ਥਾਂ, ਸਾਰਾ ਕੁਝ ਭਾਈ ਕਾਹਨ ਸਿੰਘ ਨਾਭਾ ਨੇ, ਕਵੀ ਸੰਤੋਖ ਸਿੰਘ ਨੇ, ਗਿਆਨੀ ਗਿਆਨ ਸਿੰਘ ਨੇ ਬੜੇ ਵਿਸਥਾਰ ਨਾਲ ਦੱਸਿਆ ਹੋਇਆ। ਭਾਈ ਪੜਚੋਲ ਕਰ ਲਓ। ਇਸ ਵਾਸਤੇ ਸਤਿਗੁਰੂ ਰਹਿਮਤ ਕਰੇ ਸਾਨੂੰ ਆਪਣੇ ਇਤਿਹਾਸ ਨਾਲ, ਗੁਰਬਾਣੀ ਨਾਲ ਜੁੜਨ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਯੋਗਤੀ ਬਖਸ਼ੇ। ਅੱਜ ਇਹਨਾਂ ਇਤਿਹਾਸਾਂ ਕਰਕੇ ਤਾਂ ਅਸੀਂ ਛਾਤੀ ਤਾਣ ਕੇ ਖੜ੍ਹ ਜਾਂਦੇ ਹਾਂ ਕਿ ਸਾਡਾ ਇਤਿਹਾਸ ਹੈ। ਜੇ ਇਤਿਹਾਸ 'ਤੇ ਲੀਕ ਫੇਰਨ ਦੀ ਕੋਸ਼ਿਸ਼ ਕਰਾਂਗੇ, ਅਸੀਂ ਗਲਤ ਅੱਖਰ ਦੀ ਟਰਾਂਸਲੇਟ ਤੋਂ ਮਿਟ ਜਾਵਾਂਗੇ, ਇਤਿਹਾਸ 'ਚੋਂ ਮਿਟ ਜਾਵਾਂਗੇ। ਕੀ ਨਹੀਂ ਕਰਨਾ? ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸਿੰਘ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਰਹਿਮਤਾਂ ਬਖਸ਼ ਕੇ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਵਿੱਚ ਆਪਣੇ ਨਾਮ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਪਾ ਦੇਣ, ਸਾਡੀ ਯਾਤਰਾ ਸਫਲੀ ਕਰਨ, ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ।
ਤ੍ਰਿਸ਼ਨਾ ਆਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।